दंडोत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु तेग बहादुर सच्चे पातशाह जी ने पंडतां नू आख्या कि फलगु नदी दे विच चरण पाउण दे नाल ही पितरां दा उधार हो जांदा है, इस तों अलावा जयकार करन दे नाल सारे देवते प्रसन्न हो के मनुख दे सारे पापां नू दूर कर दिंदे ने। सुन के पंडित सतगुरां दे बचन नू बड़े हैरान होए ते हथ जोड़ के फिर उन्हां ने बेनती कीती। की बेनती कीती? इथों मैं अज दी कथा नू प्रारंभ करदा। तुम सतगुरु बिशन अवतार जे न करोगे श्राद्ध आचार। पंडित हाथ जोड़ के सतगुरु तेग बहादुर जी नू कहंदे ने तुसी विष्णु भगवान दे अवतार हो, जेकर तुसी इस तरह दे श्राद्ध आदिक कर्मां नू नहीं करोगे। पुन कोई न कर है एह रीत हम सो होए जाहे विपरीत। पंडित कहंदे ने कि जे इस तरह दे आचरण नू तुसी नहीं वरतोगे ते फिर कोई भी नहीं करेगा, इस तरीके दे नाल साडे तो सारे दे सारे विपरीत हो जाणगे, उल्टे हो जाणगे। नहीं मान तन देह न कोई आवे करे श्राद्ध नहीं सोई। पंडित कहंदे ने कि साडी मनता हट जावेगी, कोई भी सानू धन आण के नहीं देवेगा क्योंकि कोई श्राद्ध करन दे वास्ते नहीं मन्नेगा। जाए जीव का बिगर हमारी पुरुषोत्तम मेरे यादा तारी। पंडित सतगुरां नू कहंदे ने कि सारी दी सारी साडी जिहड़ी रोजी रोटी है इसे दे उत्ते ही टिकी हुई है, साडी जीविका विगड़ जाएगी। सच्चे पातशाह तुसी पुरुषोत्तम हो, इस करके मर्यादा इस नू तुसी जरूर धारण करो। तुम कोई उचित न ऐसे करनी धर्म सथापो सगरी धरनी। पंडित कहंदे ने कि जिस तरह तुसी कह रहे हो इस तरह करना तुहाडे वास्ते योग नहीं है, धर्म दी तुसी स्थापना करनी है सारी धरती दे उत्ते। सुन बिनती विपरन की ऐसे करत पए तस पाखत जैसे। ग्रंथाकार भाई संतोख सिंह जी लिखदे ने कि जदों पंडितां ने इस तरह दी बेनती कीती ते फिर सतगुरु तेग बहादुर सच्चे पातशाह जी ने उसे तरह करना चाहिया जिस तरह के पंडित कह रहे सन। उतरे तब तुरंग ते तरे फलगु मैं मजन को करे। सतगुरु तेग बहादुर सच्चे पातशाह जी घोड़े तो थले उतरे ने ते ओह जिहड़ी फलगु नां दी नदी है उस दे विच सतगुरां ने इशनान कीता। ਸਕਲ ਦਿਜਣ ਕੋ ਸ੍ਰੀ ਮੁਖ ਕਹਿਓ, ਜਾਚ ਲਿਹੋ ਜੋ ਤੁਮ ਚਿਤ ਚਹਿਓ। ਇਸ਼ਨਾਨ ਕਰਨ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਆਖਿਆ। ਕਹਿੰਦੇ ਨੇ ਪੰਡਤਾਂ ਨੂੰ ਕਿ ਜੋ ਤੁਹਾਡਾ ਚਿੱਤ ਚਾਹੁੰਦਾ ਹੈ ਉਹ ਤੁਸੀਂ ਮੇਰੇ ਤੋਂ ਮੰਗ ਲਓ। ਸੁਣ ਬੋਲੇ ਸਭ ਦਿਜ ਬਰ ਬੰਸ, ਹਮਕੋ ਦਿਓ ਆਪਣ ਸਰ ਬੰਸ। ਉਸ ਵੇਲੇ ਜਿੰਨੇ ਦੇ ਜਿੰਨੇ ਪੰਡਿਤ ਖਲੋਤੇ ਸਨ ਉਹਨਾਂ ਸਾਰਿਆਂ ਨੇ ਆਖਿਆ ਕਿ ਤੁਸੀਂ ਸਾਨੂੰ ਆਪਣਾ ਸਰਬੰਸ ਦੇ ਦਿਓ। ਸਰਬੰਸ ਦਾ ਭਾਵ ਹੁੰਦਾ ਹੈ ਕਿ ਸਾਰਾ ਕੁਝ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸਰਬੰਸ ਦਾਨੀ ਇਸੇ ਵਾਸਤੇ ਆਖਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਸਰਬੰਸ ਹੀ ਲੇਖੇ ਲਾ ਦਿੱਤਾ ਧਰਮ ਦੇ। ਸਰਬੰਸ ਦੇ ਵਿੱਚ ਆਉਂਦਾ ਸਾਰਾ ਕੁਝ, ਧੀਆਂ ਪੁੱਤਰ ਪਰਿਵਾਰ ਮਾਇਆ ਧਨ ਪਦਾਰਥ ਜੋ ਵੀ ਕੁਝ ਹੈ ਇਹਨੂੰ ਸਾਰੇ ਨੂੰ ਇਕੱਠਾ ਸਰਬੰਸ ਕਹਿੰਦੇ ਨੇ। ਹੁਣ ਪੰਡਤਾਂ ਨੇ ਆਖਿਆ ਕਿ ਸਰਬੰਸ ਸਾਨੂੰ ਦਾਨ ਕਰ ਦਿਓ, ਭਾਵ ਕਿ ਜੋ ਵੀ ਤੁਹਾਡੇ ਕੋਲ ਹੈ ਉਹ ਸਾਰਾ ਦੇ ਦਿਓ। ਤਵ ਸਤ ਗੁਰ ਨੇ ਹਿਰਦੈ ਵਿਚਾਰੀ, ਇਹ ਸਭ ਮਾਇਆ ਕੇ ਅਧਿਕਾਰੀ। ਜਦੋਂ ਉਹਨਾਂ ਨੇ ਇਸ ਤਰ੍ਹਾਂ ਦੀ ਮੰਗ ਕੀਤੀ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ, ਇਹ ਸਭ ਮਾਇਆ ਕੇ ਅਧਿਕਾਰੀ, ਭਾਵ ਕਿ ਇਹ ਮੰਗਤੇ ਹਨ ਜੀ ਦਾਨ ਦੀ ਸਾਰ ਨਹੀਂ ਜਾਣਦੇ, ਇਹ ਸਾਰਾ ਕੁਝ ਮੰਗ ਰਹੇ ਨੇ। ਜਿਤ ਕਸੰਗ ਸਭ ਦੀਨੋ ਦਾਨ, ਧੋਤੀ ਏਕ ਉਪਰ ਨਾ ਪਾਨ। ਉਸ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਾ ਕੁਝ ਹੀ ਦਾਨ ਦੇ ਰੂਪ ਦੇ ਵਿੱਚ ਦੇ ਦਿੱਤਾ। ਸਤਿਗੁਰਾਂ ਨੇ ਆਪਣੇ ਲੱਕ ਦੇ ਨਾਲ ਇੱਕ ਧੋਤੀ ਰੱਖੀ ਹੈ, ਇੱਕ ਉਹ ਪਰਨਾ ਜਿਹੜਾ ਸਤਿਗੁਰੂ ਜੀ ਮੋਢੇ ਤੇ ਲੈਂਦੇ ਸੀ।
ਸੇਵਕਾਇਸ ਸਿਆਂਦਣ ਧਨ ਸਾਰੋ, ਲੇ ਬਿਪਰਨ ਜੈਕਾਰ ਉਚਾਰੋ।
ਪਾਲਕੀਆਂ ਦੇ ਦਿੱਤੀਆਂ ਨੇ, ਬਹੁਤ ਸਾਰੇ ਘੋੜੇ ਦੇ ਦਿੱਤੇ ਨੇ, ਰੱਥ ਵੀ ਦੇ ਦਿੱਤਾ ਹੈ ਤੇ ਸਾਰੇ ਦਾ ਸਾਰਾ ਧਨ ਦੇ ਦਿੱਤਾ ਹੈ। ਯਾਦ ਰੱਖਣ ਦੀ ਲੋੜ ਹੈ ਕਿ ਕੁਝ ਘੋੜੇ ਤੇ ਕੁਝ ਸਵਾਰੀਆਂ ਰੱਖੀਆਂ, ਬਾਕੀ ਸਾਰਾ ਕੁਝ ਦੇ ਦਿੱਤਾ ਦਾਨ ਦੇ ਰੂਪ ਦੇ ਵਿੱਚ। ਲੇ ਵਿਪਰਨ ਜੈਕਾਰ ਉਚਾਰੋ, ਪੰਡਿਤ ਲੈ ਕੇ ਬੜੇ ਖੁਸ਼ ਹੋਏ ਤੇ ਉਹਨਾਂ ਨੇ ਜੈ ਜੈਕਾਰ ਕੀਤੀ।
ਕਿਤਕ ਕਾਲ ਬੀਤੇ ਸੁਧ ਆਈ, ਇਹ ਸਭ ਜਗ ਗੁਰ ਬਹੁ ਵਡੇ ਆਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੀ ਦੇਰ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਗੱਲ ਸੁੱਝੀ ਹੈ। ਇੱਕ ਦੂਜੇ ਨੂੰ ਕਹਿੰਦੇ ਨੇ ਇਹ ਸਭ ਜਗ ਗੁਰ ਬਹੁ ਵਡਿਆਈ। ਪੰਡਿਤ ਆਪਸ ਦੇ ਵਿੱਚ ਸਲਾਹ ਕਰਦੇ ਨੇ ਕਿ ਜਿਹੜੇ ਤੇਗ ਬਹਾਦਰ ਨੇ ਇਹ ਜਗ ਦੇ ਗੁਰੂ ਨੇ, ਇਹਨਾਂ ਦੀ ਬਹੁਤ ਵੱਡੀ ਵਡਿਆਈ ਹੈ।
ਇਤੋ ਸਮਾਜ ਲੈ ਨਹੀਂ ਤੇ ਨਹੀਂ ਕਿਛ ਵੱਡੋ ਵਿਚਾਰੋ ਚੀਤੇ।
ਇੱਕ ਦੂਜੇ ਦੇ ਨਾਲ ਪੰਡਿਤ ਸਲਾਹ ਕਰਦੇ ਨੇ ਕਿ ਜੋ ਵੀ ਕੁਝ ਇਹਨਾਂ ਤੋਂ ਅਸੀਂ ਲਿਆ ਹੈ ਇਹ ਕਾਫੀ ਨਹੀਂ ਹੈ ਸਾਡੇ ਵਾਸਤੇ। ਆਪਣੇ ਮਨ ਦੇ ਵਿੱਚ ਇਹ ਗੱਲ ਵਿਚਾਰ ਲੋ ਕਿ ਜੋ ਅਸੀਂ ਲਿਆ ਹੈ ਇਹ ਥੋੜਾ ਹੈ।
ਪੱਤਰ ਲਿਖਾਇ ਲਿਹੋ ਅਬ ਐਸੇ, ਹਮਰੀ ਸੰਤਤ ਲੈ ਨਿਤ ਜੈਸੇ।
ਵਿਚਾਰਾਂ ਕਰਦੇ ਨੇ ਕਿ ਸਾਨੂੰ ਚਾਹੀਦਾ ਹੈ ਕਿ ਸਤਿਗੁਰਾਂ ਤੋਂ ਇੱਕ ਐਸੀ ਚਿੱਠੀ ਲਿਖਵਾ ਲਈਏ ਕਿ ਆਉਣ ਵਾਲੀ ਸਾਡੀ ਜਿਹੜੀ ਸੰਤਾਨ ਹੈ ਉਹ ਵੀ ਇਹਨਾਂ ਦੇ ਅਨੁਆਈਆਂ ਤੋਂ ਆਪਣੀ ਚਿੱਠੀ ਦਿਖਾ ਕੇ ਮਾਇਆ ਲਿਆ ਕਰੇਗੀ।
ਜੇ ਤਕ ਸੰਗਤ ਜਗਤ ਤੁਮਾਰੀ, ਦਾਨ ਸਰਬ ਕੇ ਹਮ ਅਧਿਕਾਰੀ।
ਜਿੰਨੀ ਵੀ ਇਹਨਾਂ ਸਤਿਗੁਰਾਂ ਦੀ ਦੁਨੀਆਂ ਦੇ ਉੱਤੇ ਸੰਗਤ ਹੈ ਉਸ ਸਾਰੀ ਸੰਗਤ ਤੋਂ ਦਾਨ ਲੈਣ ਦੇ ਅਸੀਂ ਹੀ ਅਧਿਕਾਰੀ ਬਣ ਜਾਵਾਂਗੇ ਜੇਕਰ ਸਾਨੂੰ ਇੱਕ ਆਪਣੇ ਹੱਥਾਂ ਦੇ ਨਾਲ ਚਿੱਠੀ ਲਿਖ ਕੇ ਦੇ ਦੇਣਗੇ, ਭਾਵ ਕੇ ਹੁਕਮਨਾਮਾ।
ਕਰ ਮਸਲਤ ਸਤਿਗੁਰ ਪੈ ਆਏ, ਬਿਜੈ ਤੁਮਾਰੀ ਹੋ ਸੁਣਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਵਿਚਾਰ ਕਰਕੇ ਫਿਰ ਸਾਰੇ ਪੰਡਿਤ ਮਿਲ ਕੇ ਸਤਿਗੁਰਾਂ ਦੇ ਕੋਲ ਆਏ ਨੇ ਤੇ ਕਹਿੰਦੇ ਨੇ ਕਿ ਤੁਹਾਡੀ ਹਮੇਸ਼ਾ ਜਿੱਤ ਹੋਵੇ।
ਸ੍ਰੀ ਗੁਰ ਜੋ ਹਮ ਜਾਚਾ ਕੀਨ, ਦੀਨ ਆਪਣੇ ਸੋ ਸਭ ਲੀਨ।
ਪੰਡਿਤ ਕਹਿੰਦੇ ਨੇ ਕਿ ਹੇ ਸਤਿਗੁਰੂ ਜੀ, ਜੋ ਅਸੀਂ ਤੁਹਾਡੇ ਤੋਂ ਮੰਗਿਆ ਉਹ ਤੁਸੀਂ ਸਾਰਾ ਹੀ ਦੇ ਦਿੱਤਾ, ਅਸੀਂ ਉਸ ਸਾਰੇ ਨੂੰ ਪ੍ਰਵਾਨ ਵੀ ਕਰ ਲਿਆ।
निज संगत सागरी को दान, लिखो पत्र का पुन महान।
पंडित कहंदे ने कि तुसी हुण अपनी संगत दे वास्ते अपने हत्थां दे नाल हुक्मनामा लिख देवो कि साडी जिहड़ी संगत है ओ भी इन्हां नूं दान हमेशा देंदी रहे। जेकर तुसी ऐसी चिट्ठी लिखोगे ते वड्डा पुन होवेगा।
सुन कै सिर सत गुर फुरमायो, पूरब जाचो सो तुम पायो।
सुन के पंडतां दी बेनती नूं सतगुरु तेग बहादुर सचे पातशाह जी कहंदे ने कि पहला जो तुसी मंगिया असी ओही तुहानू दे दिता।
लोभ छोभ तज करो संतोष, अपन धर्म राखो निर्दोष।
सतगुरु जी कहंदे ने पंडतो हुण तुसी लोभ नू छड़ दियो ते लोभ नू छड़ के संतोख नू धारण करो, अपन धर्म राखो निर्दोष। जेकर इस तरह संतोख नू धारण करोगे ते तुहाडा जिहड़ा धर्म है ना ओ निर्दोष होवेगा, दोष तो रहत होवेगा।
दिज को मुख धर्म यह जोए, जथा लाभ संतुष्ट होए।
सतगुरु तेग बहादुर जी कहंदे ने कि पंडतां दा सारिआं तों मुख धर्म इह हुंदा है कि जिन्ना कोना नूं दान दे रूप दे विच मिले उसे दे विच ही उह संतुष्टी नूं धारण करन।
यां ते प्राल बद जे तीक, पूरब जाच लीन ते तीक।
इस करके सतगुरु जी कहंदे ने कि प्रालब्ध दे विच पाव के तुहाडी किस्मत दे विच जिन्ना को लिखिया होया सी उन्ना ही तुसी मंग लै ते असी उन्ना तुहानू दे दिता।
पुण तू क्षण होए रहे गुसाई, खान पान कर निसा बेताई।
इस तरह दा बचन करन तो बाद फिर सतगुरु तेग बहादुर सचे पातशाह जी चुप हो गए ने। संपादक जी लिखदे ने इथों स्पष्ट हो गया है कि जे भावना धार के सतगुरां ने कुछ कीता हुंदा ते संगतां लई भी हुक्म लिख जांदे, जिस तों आपने ना कीती ब्राह्मणा दी लोभ लहर दा कवि जी ने एक खूब नक्शा दिखाया है ते सतगुरु जी दी चुप दे विच उन्हां दी उदासीनता उन्हां दे धर्म तों उपरामता दा नक्शा खिच के दिखा दिता। खान पान कर निसा बताई, फिर सतगुरु तेग बहादुर सचे पातशाह जी ने प्रसाद पानी छकिया ते विश्राम कीता।
जथा जोग सब हूं तह करके, गमन कीन पुण सतगुर चरके।
यथा जोग उथे कर करा के फिर सतगुरु तेग बहादुर सचे पातशाह जी अगे चल पे।
सर्ब संग मैं होए कर त्यारी, मार्ग गमने जात अगारी।
सतगुरां दे सारे जिहड़े सिख सेवक ने ओ भी तैयार हो के सतगुरां दे नाल ही चलदे जांदे।
मिले पंथ मैं धर कर पाऊ, लह श्रेह सहज सुभाऊ।
कवि जी लिखदे ने कि रस्ते दे विच जो भी भावना दे नाल मिलदा है सतगुरु सचे पातशाह जी ओहदा कल्याण करदे ने, क्योंकि सतगुरां दा सहज सुभा ही ऐसा है।
जिम सूरज ते तम बिन साए, पावक निकट न सीत रहाए।
कवि जी प्रमाण देंदे ने कि जिस तरीके दे नाल सूरज दे लागे हनेरा नहीं रह सकदा, इसे तरीके दे नाल कवि जी लिखदे ने कि पावक दे भाव के अग दे लागे ठंड रह नहीं सकदे। इसे तरह दा सतगुरु दा सुभा है, भाव के जिथे सूरज वर्गे सतगुरु जी हुंदे ने उथे अग्ञान दा हनेरा नहीं हुंदा।
पटने नगर तीर गुर गए, ए सिख के कर प्राप्त पाए।
सतगुरु तेग बहादुर जी चलदिआं चलदिआं पटने नगर दे विच पहुंच गए ने, एक सेवक सिख दे घर दे विच चले गए।
जैता सेठ नाम तिस कह, कर पकवान हाठ पर बह।
कवि संतोख सिंह जी लिखदे ने कि उस सिख दा नाम सी जैता सेठ, कर पकवान हाट पर बह, भाव के ओ दुकान करदा सी हलवाई दे।
बेसन सान फिलोरी करे गुर सिख मिले सो अर्पण तरे।
कवि जी लिखते ने कि घ्यो दे विच तले खान दे पदार्थ वो बनाउंदा सी।
बेसन सान फिलोरी करे
पाव के पीठी दी थां दे उत्ते बेसन पा के जेड़ी पूरी बनाई जांदी है उस नूं आख्या जांदा है फिलोरी। पाव के ऐसे पकवान वो बनाउंदा सी।
गुरसिख मिले सो अर्पण करे
जेड़ा भी कोई गुरु दा सिख मिलदा सी ए जैता सेठ ओनू ए पकवान अर्पण करदा सी।
आलम गांज मजार बसाई करता सदा हाट हलवाई।
आलम गंज पिंड दे विच ए वसदा सी ते हमेशा ए हलवाई दा काम ही करदा सी।
अंतरगत निस दिन गुर ध्यान दुर्बल दीन लोभ नहीं मान।
कवि संतोख सिंह जी लिखते ने कि अंतरी बिरती दे नाल रात दिन गुरु दा ध्यान ए जैता सेठ धारण करदा सी।
दुर्बल दीन लोभ नहीं मान
पाव के बड़ा निमाना ते कमजोर बन के रहिंदा सी। इहदे मन दे विच हंकार ते लोभ नहीं सी।
करत शनान सो किनहु न देखा वस्त्र मलीने तन पर पेखा।
कवि जी लिखते ने कि किसी ने भी इस नूं कदे इशनान करदा नहीं सी देखिया। मैले कुचैले ही कपड़े अपने तन दे उते हमेशा धारण करके रखदा सी।
बिचरत गुर को सिख मिल जाए तिसके पग निज सीस चुकाए।
जेड़ा भी फिरदा फिरदा कोई गुरु दा सिख इस जैते सेठ नूं मिल जांदा सी उहदे चरणां दे उत्ते इह सिर चुका के नमस्कार करदा सी।
पंच फिलोरी देत अकोर विदा करत दोनों कर जोर।
अकोर दे पेटा दे रूप दे विचे ए अपनियां बनाईयां होईयां जिहड़ियां पंज फिलोरियां ने ओ देंदा सी ते फिर सत्कार दे नाल हथ जोड़ के सिख नूं विदा करदा सी।
महिमा नहीं जानै तिस कौन सिमरन सतगुर तर कर मौन।
ग्रंथाकार भाई संतोख सिंह जी लिखदे ने कि इस जैते दी महिमा नूं कोई भी किसी तरीके दे नाल नहीं सी जानदा। सिमरन सतगुर तर कर मौन मौन नूं तारण करके इह सतगुरां दा सिमरन करदा सी भाव के हमेशा सतगुरां नूं याद करदा सी।
मिथ्या जाने जगत पसारा साच न पासे नसर सारा।
कवि जी लिखते ने कि दुनिया दे पसारे नूं इह झूठा ही समझदा सी किसी भी पसारे नूं इह सच्चा नहीं सी समझदा भाव के सारा जगत नाशवान है इसे तरह इह समझदा सी।
एक दिन गुर संगत नर केई बूझत पाए प्रेम कर तेई।
कवि संतोख सिंह जी लिखते ने एक दिन गुरु दी संगत दे जिहड़े मनुख सन ओ बैठे सन ते उन्हां ने प्रेम दे नाल जैते नूं पुछिया।
कहिंदे ने कहो सेठ जी क्यों ना शनानो वस्त्र शरीर मलीने ठानो।
सिखां ने सवाल कीता जैते नूं। कहिंदे ने कि हे जैता सेठ जी तुसीं इशनान क्यों नहीं करदे ते वस्त्र अपने शरीर दे उत्ते मैले क्यों रखदे हो।
तिन सो कहियो जे देखियो चहो सर्ब क्रिया तुम मम कर रहो।
अगों जैते ने उन्हां नूं आख्या कि जेकर तुसी देखना चाहुंदे हो ते तुहाडे सवाल दा जवाब तां मिलेगा जेकर तुसी मेरे घर दे विच रह के मेरी सारी क्रिया नूं देखोगे।
कहे बने नहीं लीजै देख जिम शनान मैं करो वशेख।
जैते सेठ ने आख्या कि कहण दे नाल कोई गल नहीं बनदी तुसी आपे ही देख लियो कि किस तरह दा मैं विशेष रूप दे विच चंगा इशनान करदा।
सुन सिख द्वै तिसके कर रहे निसमे क्रिया करत सब लहे।
जैतन दी गल नूं सुन के दो सिख ओहदे घर दे विच रहण दे वास्ते तैयार होए ने। रात दे वेले ओहदे घर दे विच टिक गए। रात दे विच जो भी कुछ उसने कीता उस नूं देखदे रहे। ਨਿਜ ਦੁਕਾਨ ਤੇ ਬੈਠਿਓ ਆਏ ਸਿਮਰਤ ਭਇਓ ਨਾਮ ਸੁਖਦਾਏ। ਜਦੋਂ ਹੀ ਆਪਣੀ ਦੁਕਾਨ ਨੂੰ ਬੰਦ ਕਰਕੇ ਆਪਣੇ ਘਰ ਆਇਆ ਤੇ ਰਾਤ ਦੇ ਵੇਲੇ ਸਾਰਿਆਂ ਤੋਂ ਪਹਿਲਾਂ ਉਹਨੇ ਆਣ ਕੇ ਨਾਮ ਦਾ ਜਾਪ ਕੀਤਾ ਜੋ ਨਾਮ ਸੁਖਾਂ ਦਾ ਦਾਨ ਦਿੰਦਾ।
ਜਾਮ ਨਿਸਾਬਾ ਕੀ ਜਬਰ ਹੀ ਉੱਠੇ ਸੇਠ ਜੀ ਮਨ ਮੈਂ ਲਹੀ।
ਸਾਰੀ ਰਾਤ ਹੀ ਬਤੀਤ ਕਰ ਦਿੱਤੀ ਨਾਮ ਜਪ ਜਪ ਕੇ। ਕਵੀ ਜੀ ਲਿਖਦੇ ਨੇ ਜਾਮ ਨਿਸਾ ਬਾਕੀ ਜਬ ਰਹੇ, ਜਦੋਂ ਇੱਕ ਪਹਿਰ ਰਾਤ ਬਾਕੀ ਰਹਿੰਦੀ ਸੀ ਉਸ ਵੇਲੇ ਜੱਤਾ ਸੇਠ ਆਪਣੇ ਆਸਣ ਤੋਂ ਉੱਠ ਪਿਆ।
ਸੌ ਚਾਚਾਰ ਕਰਿਓ ਜਲ ਨਾਲ ਸੁਰਸਰ ਆਈ ਕਰ ਤਿਸ ਕਾਲ।
ਜੰਗਲ ਮੈਦਾਨ ਜਦੋਂ ਗਿਆ ਤੇ ਉਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਗੰਗਾ ਹੈ ਉਸ ਦੇ ਘਰ ਦੇ ਵਿੱਚ ਹੀ ਚੱਲ ਕੇ ਆ ਗਏ।
ਵੱਡਾ ਹੌਜ ਇੱਕ ਹੁਤੋ ਬਣਾਇਓ ਨਿਰਮਲ ਜਲ ਤੇ ਸੋ ਭਰ ਲਾਇਓ।
ਇੱਕ ਬਹੁਤ ਵੱਡਾ ਹੌਜ ਪਾਵ ਕੇ ਇੱਕ ਬਹੁਤ ਵੱਡਾ ਚਵੱਚਾ ਉਹਨੇ ਆਪਣੇ ਘਰ ਦੇ ਵਿੱਚ ਬਣਾਇਆ ਹੋਇਆ ਸੀ ਤੇ ਉਸ ਨਿਰਮਲ ਗੰਗਾ ਦੇ ਪਾਣੀ ਦੇ ਨਾਲ ਉਹ ਹੌਜ ਸਾਰੇ ਦਾ ਸਾਰਾ ਭਰ ਗਿਆ।
ਤਿੰਨ ਕੇ ਦੇਖਤ ਕੀਨ ਇਸ਼ਨਾਨ ਪੁਣ ਲਾਗਿਓ ਸਿਮਰਨ ਸੁਖ ਦਾਨ।
ਉਹ ਜਿਹੜੇ ਦੋ ਸਿੱਖ ਦੇਖ ਰਹੇ ਨੇ, ਨਿਗਰਾਨੀ ਰੱਖ ਰਹੇ ਨੇ, ਉਹਨਾਂ ਦੇ ਦੇਖਦਿਆਂ ਦੇਖਦਿਆਂ ਇਹ ਸਾਰਾ ਕੁਝ ਵਾਪਰਿਆ, ਉਹਨਾਂ ਦੇ ਦੇਖਦਿਆਂ ਜੈਤੇ ਨੇ ਇਸ਼ਨਾਨ ਵੀ ਕੀਤਾ ਤੇ ਦੁਬਾਰਾ ਫੇਰ ਉਹ ਨਾਮ ਦਾ ਜਾਪ ਕਰਨ ਲੱਗਾ।
ਪ੍ਰਾਤ ਹੋਤ ਲੋ ਬੈਠਿਓ ਰਹਿਓ ਤਿੰਨ ਸਿੱਖਣ ਸਗਰੋ ਕ੍ਰਮ ਲਹਿਓ।
ਤੇ ਫਿਰ ਜਿੰਨਾ ਚਿਰ ਸਵੇਰ ਨਹੀਂ ਹੋਈ, ਜਿੰਨਾ ਚਿਰ ਸੂਰਜ ਦਾ ਚੜਾਅ ਨਹੀਂ ਹੋਇਆ, ਉਹਨਾਂ ਚਿਰ ਤੱਕ ਉਹ ਬੈਠ ਕੇ ਨਾਮ ਦਾ ਜਾਪ ਕਰਦਾ ਰਿਹਾ। ਸਿੱਖਾਂ ਨੇ ਇਸ ਦੇ ਸਾਰੇ ਕਰਮ ਨੂੰ ਦੇਖਿਆ।
ਸੰਗਤ ਬਿਖੈ ਬਾਤ ਬਿਦਤਾਈ ਜੈਤੇ ਸੇਠ ਵੱਡੀ ਵੱਡੇ ਆਈ।
ਤੇ ਸਵੇਰੇ ਉੱਠ ਕੇ ਉਹਨਾਂ ਦੋਵਾਂ ਨੇ ਫਿਰ ਸਾਰਿਆਂ ਦੇ ਵਿੱਚ ਇਹ ਗੱਲ ਪ੍ਰਗਟ ਕਰ ਦਿੱਤੀ ਹੈ ਕਿ ਜੈਤੇ ਸੇਠ ਦੀ ਤੇ ਬਹੁਤ ਵੱਡੀ ਤੋਂ ਵੱਡੀ ਵਡਿਆਈ ਹੈ।
ਸ੍ਰੀ ਗੰਗਾ ਜਿਸ ਕੇ ਘਰ ਜਾਏ ਜਾਮ ਨਿਸਾ ਤੇ ਦੇਤ ਨੁਹਾਏ।
ਕਹਿੰਦੇ ਨੇ ਕਿ ਸਵੈਮ ਗੰਗਾ ਇਹਦੇ ਘਰ ਦੇ ਵਿੱਚ ਰੋਜ਼ ਆਉਂਦੀ ਹੈ ਤੇ ਪਹਿਰ ਰਾਤ ਰਹਿੰਦੀ ਦੇ ਨਾਲ ਇਹ ਗੰਗਾ ਦੇ ਪਾਣੀ ਦੇ ਨਾਲ ਇਸ਼ਨਾਨ ਕਰਦਾ।
ਸੋ ਸਿੱਖ ਗੁਰ ਕੋ ਕਰਤ ਉਡੀਕ ਆਏ ਕਬੂ ਦੇ ਦਰਸ਼ਨ ਨੀਕ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਐਸਾ ਸੀ ਜੈਤਾ ਸੇਠ ਸਤਿਗੁਰਾਂ ਦਾ ਪ੍ਰੇਮੀ ਸਿੱਖ, ਇਹ ਜਿਹੜਾ ਸਿੱਖ ਹੈ ਗੁਰੂ ਜੀ ਦੀ ਉਡੀਕ ਹਮੇਸ਼ਾ ਕਰਦਾ ਸੀ, ਸੋਚਿਆ ਕਰਦਾ ਸੀ ਆਏ ਕਬੂ ਦੇ ਦਰਸ਼ਨ ਨੀਕ ਕਿ ਕਦੇ ਸਤਿਗੁਰੂ ਜੀ ਮੇਰੇ ਕੋਲ ਆਉਣ ਤੇ ਮੈਨੂੰ ਆਪਣਾ ਪਾਵਨ ਪਵਿੱਤਰ ਦਰਸ਼ਨ ਦੇਣ।
ਮਮ ਕਰ ਸੋ ਕੀ ਨਸ ਪਕਵਾਨ ਬੈਠੇ ਸਦਨ ਮੈਂ ਕਰ ਹੈ ਖਾਨ।
ਇਸ ਦੇ ਮਨ ਦੇ ਵਿੱਚ ਇਹ ਵੀ ਲਾਲਸਾ ਸੀ ਕਿ ਮੈਂ ਆਪਣੇ ਹੱਥਾਂ ਦੇ ਨਾਲ ਪਕਵਾਨ ਤਿਆਰ ਕਰਾਂ ਤੇ ਮੇਰੇ ਬਣੇ ਹੋਏ ਪਕਵਾਨ ਨੂੰ ਸਤਿਗੁਰੂ ਜੀ ਮੇਰੇ ਘਰ ਦੇ ਵਿੱਚ ਬੈਠ ਕੇ ਛਕਣ।
ਰਹਿਤ ਪ੍ਰਤੀਖਤ ਸੁਣ ਗੁਣ ਗੁਰ ਕੋ ਨਿਸ ਬਾਸਰ ਅਨੁਰਾਗੀ ਔਰ ਕੋ।
ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਹਮੇਸ਼ਾ ਹੀ ਜੈਤਾ ਸੇਠ ਉਡੀਕ ਦੇ ਵਿੱਚ ਰਹਿੰਦਾ ਸੀ, ਸਤਿਗੁਰਾਂ ਦੇ ਗੁਣਾਂ ਨੂੰ ਦੂਜਿਆਂ ਤੋਂ ਸੁਣਦਾ ਸੀ, ਰਾਤ ਦਿਨ ਬੜਾ ਅਨੁਰਾਗੀ ਸੀ, ਪ੍ਰੇਮੀ ਸੀ ਸਤਿਗੁਰਾਂ ਦਾ।
ਤਿਸ ਕੇ ਮਨ ਕੀ ਗਤ ਕੋ ਜਾਣ ਪਹੁੰਚੇ ਸ੍ਰੀ ਸਤਿਗੁਰੂ ਭਗਵਾਨ।
ਕਵੀ ਜੀ ਲਿਖਦੇ ਨੇ ਕਿ ਉਸ ਦੇ ਮਨ ਦੀ ਜਾਣ ਕੇ ਫੇਰ ਭਗਵਾਨ ਸਤਿਗੁਰੂ ਤੇਗ ਬਹਾਦਰ ਜੀ ਪਹੁੰਚ ਗਏ।
ਐਂਚੈ ਪ੍ਰੇਮ ਡੋਰ ਤੇ ਜਹ ਜਹ ਕਰ ਤੂਰਨ ਤਾ ਪਹੁੰਚੈ ਤਹ ਤਹ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਵੀ ਸਿੱਖ ਪ੍ਰੇਮ ਦੀ ਡੋਰ ਦੇ ਨਾਲ ਸਤਿਗੁਰਾਂ ਨੂੰ ਖਿੱਚਦਾ ਹੈ, ਸਤਿਗੁਰੂ ਜੀ ਛੇਤੀ ਹੀ ਉਹਦੀ ਪ੍ਰੇਮ ਦੀ ਡੋਰ ਦੇ ਨਾਲ ਖਿੱਚੇ ਹੋਏ ਉੱਥੇ ਪਹੁੰਚ ਜਾਂਦੇ।
ਦੀਨ ਦਿਆਲ ਕੀ ਬਾਣ ਬਿਸਾਲਾ ਪਰਖੈ ਪ੍ਰੇਮ ਮਿਲੈ ਤਤ ਕਾਲਾ।
ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਦਿਆਲੂ ਨੇ, ਇਹੀ ਇਹਨਾਂ ਦਾ ਵੱਡਾ ਸੁਭਾਅ ਹੈ, ਪ੍ਰੇਮ ਦੀ ਪਰਖ ਕਰਕੇ ਤਤਕਾਲ ਹੀ ਦਰਸ਼ਨ ਦਿੰਦੇ।
ਗੋਹਜ ਹਿਰਦੈ ਕੀ ਗਤ ਕੋ ਲਖੈ ਕਰਤ ਬਾਸ ਪ੍ਰਭ ਘਟ ਘਟ
ਦਿਖੇ। ਜਿਹੜੀ ਗੋਜ ਗੁੱਜੀ ਗੱਲ ਹੈ ਹਿਰਦੇ ਦੀ, ਉਸ ਨੂੰ ਸਤਿਗੁਰੂ ਜੀ ਜਾਣ ਲੈਂਦੇ ਨੇ, ਕਿਉਂਕਿ ਹਰ ਇੱਕ ਦੇ ਹਿਰਦੇ ਦੇ ਵਿੱਚ ਇਹਨਾਂ ਦਾ ਵਾਸਾ ਹੈ। ਘੱਟ ਘੱਟ ਵਾਸੀ ਸਰਵ ਨਿਵਾਸੀ, ਭਾਵ ਕਿ ਹਰ ਇੱਕ ਦੇ ਹਿਰਦੇ ਦੇ ਵਿੱਚ ਸਤਿਗੁਰੂ ਦਾ ਵਾਸ।
ਨਗਰ ਪ੍ਰਵੇਸ਼ ਪਾਏ ਗੁਰ ਪੂਰੇ, ਕਰਤ ਬਿਲੋਕਣ ਵਿਪਣੀ ਰੋਰੇ।
ਜਿਹੜੇ ਨਗਰ ਦੇ ਵਿੱਚ ਰਹਿੰਦਾ ਸੀ ਜੈਤਾ ਸੇਠ, ਉਸ ਦੇ ਨਗਰ ਦੇ ਵਿੱਚ ਪੂਰੇ ਸਤਿਗੁਰੂ ਜੀ ਪਹੁੰਚ ਗਏ ਨੇ, ਤੇ ਸਤਿਗੁਰੂ ਜੀ ਜਿਹੜੀਆਂ ਸੋਹਣੀਆਂ ਦੁਕਾਨਾਂ ਬਾਜ਼ਾਰ ਦੇ ਵਿੱਚ ਸਜੀਆਂ ਹੋਈਆਂ ਨੇ ਉਹਨਾਂ ਨੂੰ ਦੇਖਦੇ ਜਾਂਦੇ ਨੇ।
ਮੰਦਰ ਸੁੰਦਰ ਅੰਦਰ ਬਾਹਰ, ਧਨੀ ਲੋਕ ਬਹੁ ਵਾਸੈ ਜ਼ਾਹਰ।
ਬਹੁਤ ਸੋਹਣੇ ਸੋਹਣੇ ਸੁੰਦਰ ਮਕਾਨ ਬਣੇ ਹੋਏ ਨੇ ਅੰਦਰੋਂ ਤੇ ਬਾਹਰੋਂ, ਬਹੁਤ ਸਾਰੇ ਜਿਹੜੇ ਧਨੀ ਲੋਕ ਨੇ ਉਹ ਪ੍ਰਗਟ ਰੂਪ ਦੇ ਵਿੱਚ ਇੱਥੇ ਵਸਦੇ ਨੇ।
ਰਚਨਾ ਅਨਕ ਪ੍ਰਕਾਰ ਨਕੇਰੀ, ਚਲੇ ਜਾਹ ਸਤਿਗੁਰ ਸਭ ਹੇਰੀ।
ਅਨੇਕਾਂ ਹੀ ਪ੍ਰਕਾਰ ਦੀ ਬਹੁਤ ਸੁੰਦਰ ਰਚਨਾ ਹੈ, ਸਤਿਗੁਰੂ ਜੀ ਸਾਰੀ ਸੁੰਦਰ ਰਚਨਾ ਨੂੰ ਦੇਖਦੇ ਦੇਖਦੇ ਅੱਗੇ ਜਾ ਰਹੇ ਨੇ।
ਆਲਮ ਗੰਜ ਵਿਖੇ ਪੁਣ ਗਏ, ਸਦਨ ਸੇਠ ਕੇ ਪ੍ਰਾਪਤ ਪਾਏ।
ਫਿਰ ਸਤਿਗੁਰੂ ਜੀ ਆਲਮ ਗੰਜ ਦੇ ਵਿੱਚ ਪਹੁੰਚ ਗਏ ਨੇ, ਉਸ ਜੈਤੇ ਸੇਠ ਦੇ ਘਰ ਦੇ ਵਿੱਚ ਪਹੁੰਚ ਗਏ।
ਨਿਜ ਜਨ ਕੀ ਪੂਰਨ ਕੋ ਆਸਾ, ਲੋਕ ਪ੍ਰਲੋਕ ਦੇਣ ਪਰ ਵਾਸਾ।
ਆਪਣੇ ਜਨ ਦੀ ਆਸ਼ਾ ਨੂੰ ਪੂਰਨ ਕਰਨ ਦੇ ਵਾਸਤੇ ਸਤਿਗੁਰੂ ਜੀ ਪਹੁੰਚ ਗਏ ਨੇ, ਲੋਕ ਪ੍ਰਲੋਕ ਦਾ ਸਤਿਗੁਰੂ ਜੀ ਆਪਣੇ ਦਾਸ ਨੂੰ ਭਰੋਸਾ ਵੀ ਦਿੰਦੇ ਨੇ।
ਉਤਰੇ ਜਾਏ ਜਬੈ ਕਰ ਮਾਹੀ, ਸੁਧ ਸੁਣ ਜੈਤਾ ਸੇਠ ਤਦਾਹੀ।
ਜਦੋਂ ਜੈਤੇ ਸੇਠ ਦੇ ਘਰ ਦੇ ਵਿੱਚ ਸਤਿਗੁਰੂ ਜੀ ਪਹੁੰਚੇ, ਤੇ ਜੈਤੇ ਨੂੰ ਕਿਸੇ ਨੇ ਜਾ ਕੇ ਖਬਰ ਦਿੱਤੀ ਕਿ ਸਤਿਗੁਰੂ ਜੀ ਤੇਰੇ ਘਰ ਦੇ ਵਿੱਚ ਆਏ ਨੇ।
ਪ੍ਰੇਮ ਮਗਨ ਤੇ ਦੌਰਿਓ ਆਏ, ਪਿਖ ਗੁਰ ਪਗ ਪੰਕਜ ਲਪਟਾਏ।
ਉਸ ਖਬਰ ਨੂੰ ਸੁਣ ਕੇ ਪ੍ਰੇਮ ਦੇ ਨਾਲ ਮਗਨ ਹੋਇਆ, ਖਿੱਚਿਆ ਹੋਇਆ ਆਪਣੀ ਦੁਕਾਨ ਤੋਂ ਦੌੜਿਆ, ਧਿਆਨ ਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲਿਪਟ ਗਏ।
ਸਾਦਰ ਮੰਚ ਡਸਾਵਣ ਕਰੇ, ਪ੍ਰਭ ਬਿਠਾਏ ਮੋਦ ਉਰ ਭਰੇ।
ਸਤਿਕਾਰ ਦੇ ਨਾਲ ਸੋਹਣਾ ਪਲੰਗ ਡਾਲ ਦਿੱਤਾ ਜੈਤੇ ਨੇ, ਤੇ ਸਤਿਗੁਰਾਂ ਨੂੰ ਬੇਨਤੀ ਕਰਕੇ ਖੁਸ਼ੀ ਦੇ ਨਾਲ ਉਸ ਪਲੰਗ ਦੇ ਉੱਤੇ ਬਿਠਾਇਆ।
ਨਿਜ ਕਰ ਤੇ ਕਰਕੇ ਪਕਵਾਨ, ਰਾਖਿਓ ਸਤਿਗੁਰ ਆਗੇ ਆਣ।
ਕਿਉਂਕਿ ਹਲਵਾਈ ਸੀ, ਇਸ ਤੋਂ ਇਲਾਵਾ ਭਾਵਨਾ ਵੀ ਬਹੁਤ ਜ਼ਿਆਦਾ ਉਹਦੀ ਚੰਗੀ ਸੀ। ਕਵੀ ਜੀ ਲਿਖਦੇ ਨੇ ਕਿ ਆਪਣੇ ਹੱਥਾਂ ਦੇ ਨਾਲ ਹੀ ਉਹਨੇ ਪਕਵਾਨਾਂ ਨੂੰ ਤਿਆਰ ਕੀਤਾ ਹੈ, ਤੇ ਸਤਿਗੁਰਾਂ ਦੇ ਛਕਣ ਦੇ ਵਾਸਤੇ ਪਕਵਾਨ ਉਹਨੇ ਸਤਿਗੁਰਾਂ ਦੇ ਅੱਗੇ ਪਰੋਸ ਦਿੱਤੇ।
ਅਪਰ ਆਹਾਰ ਅਦਕ ਕਰਵਾਏ, ਸਭ ਡੇਰੇ ਕੋ ਦਿਓ ਆਚਾਏ।
ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਉਹਨੇ ਭੋਜਨ ਤਿਆਰ ਕੀਤਾ, ਤੇ ਸਤਿਗੁਰਾਂ ਦੇ ਨਾਲ ਜਿੰਨੇ ਵੀ ਆਏ ਸੀ ਉਹਨਾਂ ਨੂੰ ਵੀ ਛਕਾ ਦਿੱਤਾ।
ਵਾਹਣ ਸਰਬ ਸਦਨ ਬੰਦਵਾਏ, ਸਭ ਵਿਦ ਕੋ ਦੇ ਕਰ ਤ੍ਰਿਪਤਾਏ।
ਜਿਹੜੇ ਵਾਹਣ ਸਨ, ਭਾਵ ਕੇ ਜਿਹੜੇ ਘੋੜੇ ਆਦਿਕ ਸਨ, ਉਹਨਾਂ ਨੂੰ ਆਪਣੇ ਘਰ ਦੇ ਵਿੱਚ ਬਣਵਾਇਆ ਹੈ, ਤੇ ਉਹਨਾਂ ਦੇ ਖਾਣ ਦੇ ਵਾਸਤੇ ਵੀ ਉਹਨੇ ਘਾਹ ਪੱਠਾ ਦਿੱਤਾ। ਤ੍ਰਿਣ ਦਾਣਾ ਜੋ ਕਹਿ ਮਿਸ਼ਟਾਣ, ਹਾਥ ਜੋਰ ਸੇਵਾ ਸਭ ਠਾਣ। ਭਾਵ ਕੇ ਘੋੜਿਆਂ ਨੂੰ ਦਾਣਾ ਪੱਠਾ ਚਾਰਿਆ ਗਿਆ, ਇਸ ਤੋਂ ਇਲਾਵਾ ਹਰ ਪ੍ਰਕਾਰ ਦੀ ਜਿੰਨੀ ਵੀ ਸੇਵਾ ਬਣਦੀ ਸੀ ਉਹ ਸਾਰੀ ਕੀਤੀ।
ਸਤਿਗੁਰ ਕਰਿਓ ਆਰਾਮ ਕੋ, ਬੀਤਿਓ ਕੇਤਕ ਕਾਲ, ਕਵ ਸੰਤੋਖ ਸਿੰਘਪੁਰ ਵਿਖੇ ਸੰਗਤ ਸੁਣੇ ਕਿਰਪਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਦੇ ਘਰ ਦੇ ਵਿੱਚ ਥੋੜਾ ਚਿਰ ਆਰਾਮ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਨਗਰ ਦੇ ਵਿੱਚ ਸਤਿਗੁਰਾਂ ਦੇ ਆਉਣ ਦੀ ਖਬਰ ਫੈਲ ਗਈ।
ਜਹ ਕਹਿ ਬਿਦਤੀ ਬਾਰਤਾ, ਗੁਰ ਆਏ ਪੁਰ ਮਾਹੇ, ਸਿੱਖਣ ਸੁਣਤ ਆਨੰਦ ਪਾ, ਕਹਿ ਕੌਣ ਬਿਦਤਾ ਹੈ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਆਉਣ ਦੀ ਜਿਹੜੀ ਵਾਰਤਾ ਹੈ, ਇਹ ਹਰ ਇੱਕ ਜਗ੍ਹਾ ਦੇ ਉੱਤੇ ਫੈਲ ਗਈ ਹੈ। ਸਿੱਖ ਸੁਣ ਕੇ ਬਹੁਤ ਹੀ ਜ਼ਿਆਦਾ ਆਨੰਦਿਤ ਹੋਏ ਨੇ। ਕਹੇ ਕੌਣ ਵਿਦ ਤਾਂ ਹੈ, ਭਾਵ ਕੇ ਤਿਸ ਆਨੰਦ ਨੂੰ ਕਿਸ ਵਿਧੀ ਦੇ ਨਾਲ ਕਿਹਾ ਜਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿੰਨੇ ਜ਼ਿਆਦਾ ਸਿੱਖ ਖੁਸ਼ ਹੋਏ ਨੇ, ਮੈਂ ਉਹ ਲਿਖ ਕੇ ਬਿਆਨ ਨਹੀਂ ਕਰ ਸਕਦਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਜਹ ਕਹ ਸੰਗਤ ਨੇ ਸੁਣਿਓ ਪਾਇ ਆਗਮਨ ਕਿਰਪਾਲ, ਹਰਖ ਪਰਸ ਪਰ ਮਿਲਤ ਪੇ ਲੈ ਕਰ ਭੇਟ ਵਿਸਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਕਿੱਥੇ ਸੰਗਤ ਨੇ ਜਦੋਂ ਸਤਿਗੁਰਾਂ ਦੇ ਆਉਣੇ ਨੂੰ ਸੁਣਿਆ ਤੇ ਪਰਸਪਰ ਬਹੁਤ ਜ਼ਿਆਦਾ ਖੁਸ਼ ਹੋਏ ਨੇ, ਭੇਟਾ ਲੈ ਕੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਸਿੱਖ ਪਹੁੰਚਣ ਲੱਗੇ।
ਸੰਗਤ ਸ਼ਬਦ ਕੀਰਤਨ ਕਰਤੇ ਪਰੇ ਆਨੰਦ ਸਿਰ ਚਰਨਨ ਧਰਤੇ।
ਸੰਗਤ ਦੇ ਵਿੱਚ ਜਿਹੜੇ ਸਿੱਖ ਸ਼ਾਮਲ ਨੇ ਉਹ ਸ਼ਬਦਾਂ ਦਾ ਕੀਰਤਨ ਕਰਦੇ ਨੇ, ਬਹੁਤ ਹੀ ਜ਼ਿਆਦਾ ਆਨੰਦ ਦੇ ਵਿੱਚ ਭਰੇ ਹੋਏ ਨੇ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਣ ਕੇ ਆਪਣੇ ਸਿਰਾਂ ਨੂੰ ਧਰਦੇ ਨੇ।
ਜ਼ਰੀ ਜੁਗਤ ਬਹੁ ਬਸਤਰ ਲਿਆਏ, ਰੁਚਰ ਵਿਭੂਖਣ ਧਾਰੇ ਅਗਵਾਏ।
ਜਰੀ ਦੇ ਸਮੇਤ ਬਹੁਤੇ ਸਾਰੇ ਕੱਪੜੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਅਰਪਣ ਕੀਤੇ ਗਏ ਨੇ। ਇਸ ਤੋਂ ਇਲਾਵਾ ਸੁੰਦਰ ਗਹਿਣੇ ਵੀ ਅੱਗੇ ਰੱਖੇ ਗਏ।
ਅਰਪੈ ਦਰਬ ਅਨਕ ਨਾਰੇ ਆਏ, ਦਰਸ ਕਰਨ ਅਵਕਾਸ਼ ਪਾਏ।
ਕੋਈ ਬਹੁਤੀ ਸਾਰੀ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਅਰਪਣ ਕਰਦਾ ਹੈ, ਦਰਸ ਕਰਨ ਅਵਕਾਸ਼ ਪਾਏ, ਭਾਵ ਕੇ ਦਰਸ਼ਨ ਕਰਨ ਦਾ ਜਿਹੜਾ ਸਮਾਂ ਹੈ ਉਹ ਬਹੁਤ ਹੀ ਥੋੜਾ ਲੱਗਦਾ ਹੈ, ਭੀੜ ਬਹੁਤੀ।
ਪਟਨਾ ਸ਼ਹਿਰ ਲੋਕ ਬਹੁ ਬਸੈ, ਬੇਸ਼ੁਮਾਰ ਗੁਰ ਜਸ ਬਹੁ ਲਸੈ।
ਕਵੀ ਜੀ ਲਿਖਦੇ ਨੇ ਕਿ ਪਟਨਾ ਸ਼ਹਿਰ ਬਹੁਤ ਵੱਡਾ ਹੈ, ਉਥੇ ਲੋਕ ਵੀ ਬਹੁਤ ਸਾਰੇ ਵਸਦੇ ਨੇ, ਬੇਸ਼ੁਮਾਰ ਹੀ ਗੁਰੂ ਦਾ ਜਿਹੜਾ ਜਸ ਹੈ ਉਹ ਬਹੁਤ ਹੀ ਜ਼ਿਆਦਾ ਪ੍ਰਕਾਸ਼ ਰਿਹਾ।
ਅਨਕ ਪਾਂਤ ਕੀ ਆਣ ਮਿਠਾਈ, ਖਰੇ ਹੋਏ ਅਰਦਾਸ ਕਰਾਈ।
ਕਿਸੇ ਨੇ ਬਹੁਤੀ ਸਾਰੀ ਮਠਿਆਈ ਲਿਆ ਕੇ ਅਰਪਣ ਕੀਤੀ ਤੇ ਫਿਰ ਖੜੇ ਹੋ ਕੇ ਅਰਦਾਸਾ ਕੀਤਾ ਗਿਆ।
ਤਹਿ ਕੇ ਬੜ ਮਸੰਦ ਚਲੇ ਆਏ, ਬ੍ਰਿੰਦ ਸੰਗਤਾਂ ਸੰਗ ਲਿਆਏ।
ਇਸ ਤੋਂ ਇਲਾਵਾ ਉਥੋਂ ਦੇ ਰਹਿਣ ਵਾਲੇ ਜਿਹੜੇ ਵੱਡੇ ਮਸੰਦ ਸੀ ਉਹ ਵੀ ਚੱਲ ਕੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚੇ ਨੇ।
ਮਸੰਦ ਬਹੁਤੀਆਂ ਸਾਰੀਆਂ ਸੰਗਤਾਂ ਨੂੰ ਆਪਣੇ ਨਾਲ ਲੈ ਕੇ ਆਏ। ਗੁਰ ਕੋ ਯਰ ਪਿਓ ਦਰਬ ਵਿਸਾਲਾ, ਸੇਵਾ ਅਪਰ ਕਰੀ ਤਤ ਕਾਲਾ।
ਗੁਰੂ ਜੀ ਦੇ ਚਰਨਾਂ ਦੇ ਵਿੱਚ ਬਹੁਤੀ ਸਾਰੀ ਮਾਇਆ ਉਹਨਾਂ ਮਸੰਦਾਂ ਨੇ ਅਰਪਣ ਕੀਤੀ ਤੇ ਗੁਰੂ ਜੀ ਦੀ ਹੋਰ ਵੀ ਸੇਵਾ ਬਹੁਤ ਕੀਤੀ।
ਛੋਟੇ ਥਾਨ ਲੋਕ ਸਮੁਦਾਏ, ਭਈ ਭੀਰ ਥਿਤ ਥਾਉ ਨਾ ਪਾਏ।
ਕਵੀ ਜੀ ਲਿਖਦੇ ਨੇ ਕਿ ਥਾਂ ਛੋਟਾ ਹੈ ਤੇ ਲੋਕ ਬਹੁਤੇ ਨੇ, ਬਹੁਤ ਜ਼ਿਆਦਾ ਭੀੜ ਹੈ, ਥਿਤ ਥਾਉ ਨਾ ਪਾਈ, ਭਾਵ ਕਿ ਇੰਨੀ ਸੰਗਤ ਦੀ ਭੀੜ ਹੈ ਕਿ ਖੜੇ ਹੋਣ ਦੀ ਵੀ ਜਗ੍ਹਾ ਨਹੀਂ।
ਸੰਗਤ ਸੰਗ ਮਸੰਦ ਮਿਲੇ ਹੈ, ਆਪਸ ਮੈਂ ਕਰਤ ਭਲੇ ਹੈ।
ਸੰਗਤ ਦੇ ਨਾਲ ਮਸੰਦ ਮਿਲੇ ਨੇ ਤੇ ਫਿਰ ਸਾਰਿਆਂ ਨੇ ਮਿਲ ਕੇ ਸਲਾਹ ਕਰਨੀ ਸ਼ੁਰੂ ਕੀਤੀ।
ਕਹਿੰਦੇ ਨੇ ਨਗਰ ਵਿਖਿਆ ਇਨ ਹੇਤ ਨਕੇਤ, ਚਈਤ ਹੈ ਵਿਸਤਾਰ ਸਮੇਤ।
ਮਸੰਦਾਂ ਨੇ ਤੇ ਸੰਗਤ ਨੇ ਮਿਲ ਕੇ ਇਹ ਵਿਚਾਰ ਕੀਤੀ ਹੈ ਕਿ ਇਸ ਨਗਰ ਦੇ ਵਿੱਚ ਸਤਿਗੁਰਾਂ ਦੇ ਰਹਿਣ ਦੇ ਵਾਸਤੇ ਇੱਕ ਵੱਖਰਾ ਘਰ ਹੋਣਾ ਚਾਹੀਦਾ ਜਿਹੜਾ ਕਿ ਬਹੁਤ ਖੁੱਲਾ ਡੁੱਲਾ ਹੋਵੇ।
ਬਸੈ ਹਾਂ ਗੁਰ ਕੇ ਤਕ ਕਾਲ, ਦਰਸੈ ਨਿਤ ਹਮ ਹੋਏ ਨਿਹਾਲ।
ਵਿਚਾਰ ਕਰਦੇ ਨੇ ਕਿ ਜੇਕਰ ਖੁੱਲਾ ਘਰ ਹੋਵੇਗਾ ਤੇ ਸਤਿਗੁਰੂ ਜੀ ਉਥੇ ਨਿਵਾਸ ਕਰਨਗੇ ਤੇ ਰੋਜ਼ ਪ੍ਰਤੀ ਦਿਨ ਅਸੀਂ ਦਰਸ਼ਨ ਕਰਕੇ ਨਿਹਾਲ ਹੋਵਾਂਗੇ।
ਇਸ ਸਿੱਖ ਕੇ ਕਰ ਨਹੀਂ ਸਮਾਵੇ, ਦਰਸ਼ਨ ਕਰਨ ਹਜ਼ਾਰੋ ਆਵੇ।
ਮਸੰਦ ਤੇ ਮੁਖੀ ਸਿੱਖ ਸਲਾਹਾਂ ਕਰਦੇ ਨੇ ਕਿ ਇਹ ਜਿਹੜਾ ਜੈਤਾ ਸੇਠ ਹੈ ਇਹਦੇ ਘਰ ਦੇ ਵਿੱਚ ਸਤਿਗੁਰਾਂ ਦਾ ਸਮਾਉਣਾ ਔਖਾ ਹੈ, ਕਿਉਂਕਿ ਸਤਿਗੁਰੂ ਜੀ ਤੇ ਭਾਵੇਂ ਰਹਿੰਦੇ ਨੇ ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਦਰਸ਼ਨਾਂ ਦੇ ਵਾਸਤੇ ਆਉਂਦੀ ਹੈ ਇਹਦੇ ਘਰ ਦੇ ਵਿੱਚ ਮਿਆਉਂਦੀ ਨੇ।
ਸਾਗਰੇ ਨਗਰ ਨਹੀਂ ਸੁਧ ਹੋਈ, ਸੁਣ ਸੁਣ ਆਏ ਪਿਖੈ ਸਭ ਕੋਈ।
ਸਲਾਵਾਂ ਕਰਦੇ ਨੇ ਕਿ ਅਜੇ ਤੇ ਸਾਰਿਆਂ ਨੂੰ ਪਤਾ ਨਹੀਂ ਲੱਗਾ। ਜਿਵੇਂ ਜਿਵੇਂ ਪਤਾ ਲੱਗੇਗਾ ਤੇ ਹੋਰ ਵੀ ਬਹੁਤੀ ਸਾਰੀ ਸੰਗਤ ਫਿਰ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਆਵੇਗੀ ਤੇ ਥਾਂ ਬੜੀ ਥੋੜੀ ਹੈ, ਇਸ ਕਰਕੇ ਕੋਈ ਖੁੱਲੀ ਜਗ੍ਹਾ ਚਾਹੀਦੀ।
ਬਾਹਰ ਨਗਰ ਰਹਿ ਜੇ ਗ੍ਰਾਮ ਸੁਣੇ ਜਬ ਆਏ ਗੁਰ ਧਾਮ।
ਭਾਵ ਕੇ ਬਾਹਰ ਜਿਹੜੇ ਵੀ ਲਾਗੇ ਲਾਗੇ ਪਿੰਡ ਨੇ, ਜਦੋਂ ਉਹਨਾਂ ਦੇ ਵਿੱਚ ਖਬਰ ਪਹੁੰਚੇਗੀ ਤੇ ਉਹ ਵੀ ਸਾਰੇ ਦੇ ਸਾਰੇ ਆਪਣੇ ਘਰਾਂ ਨੂੰ ਛੱਡ ਕੇ ਦਰਸ਼ਨ ਦੇ ਵਾਸਤੇ ਆਉਣਗੇ।
ਸਾਗਰੇ ਉਮੜ ਆਏ ਇੱਕ ਵਾਰੀ ਪਿਖੇ ਗੁਰੂ ਔਰ ਸ਼ਰਧਾ ਤਾਰੀ।
ਸਲਾਵਾਂ ਕਰਦੇ ਨੇ ਕਿ ਸਾਰੇ ਦੇ ਸਾਰੇ ਇੱਕੋ ਵਾਰ ਹੀ ਉਮੜ ਕੇ ਸਤਿਗੁਰਾਂ ਦੇ ਆਉਣੇ ਦੀ ਖਬਰ ਨੂੰ ਸੁਣ ਕੇ ਦਰਸ਼ਨ ਕਰਨ ਦੇ ਵਾਸਤੇ ਜਰੂਰ ਆਉਣਗੇ ਸ਼ਰਧਾ ਨੂੰ ਧਾਰਨ ਕਰਕੇ।
ਇਸ ਬਿਦ ਸਭ ਮੈਂ ਕਰਤ ਵਿਚਾਰ ਤਬ ਇੱਕ ਸਿੱਖ ਨੇ ਕੀਨ ਉਚਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰੇ ਮਿਲ ਕੇ ਇਸ ਤਰ੍ਹਾਂ ਦੀ ਵਿਚਾਰ ਕਰ ਹੀ ਰਹੇ ਸਨ ਕਿ ਇੰਨੇ ਚਿਰ ਨੂੰ ਇੱਕ ਸਿੱਖ ਨੇ ਇਸ ਤਰ੍ਹਾਂ ਆਖਿਆ। ਕਹਿੰਦਾ ਮੈਂ ਇੱਕ ਦਿਉ ਹਵੇਲੀ ਗੁਰ ਕੋ ਹੱਥ ਜੋਰ ਕਰ ਭਾਉ ਸੋਰ ਕੋ। ਸਿੱਖ ਨੇ ਆਖਿਆ ਸਾਰਿਆਂ ਨੂੰ ਸੁਣਾ ਕੇ ਕਿ ਸਤਿਗੁਰਾਂ ਦੇ ਵਸੇਬੇ ਦੇ ਵਾਸਤੇ ਉਹਨਾਂ ਦੇ ਨਿਵਾਸ ਦੇ ਵਾਸਤੇ ਮੈਂ ਇੱਕ ਹਵੇਲੀ ਦਿੰਦਾ ਹਾਂ, ਸਤਿਗੁਰਾਂ ਦਾ ਡੇਰਾ ਉਸ ਖੁੱਲੀ ਹਵੇਲੀ ਦੇ ਵਿੱਚ ਕਰਵਾਇਆ ਜਾਵੇ। ਹੱਥ ਜੋਰ ਕਰ ਭਾਉ ਸੋਰ ਕੋ, ਮੈਂ ਹੱਥ ਜੋੜ ਕੇ ਭਾਵਨਾ ਦੇ ਨਾਲ ਇਹ ਬੇਨਤੀ ਕਰਦਾ ਹਾਂ।
ਤਿਸ ਮੈਂ ਬਸੈ ਸਦਾ ਸੁਖ ਪਾਏ, ਮੇਰੋ ਜਨਮ ਸਫਲ ਹੋਏ ਜਾਏ।
ਉਸ ਸਿੱਖ ਨੇ ਆਖਿਆ ਕਿ ਜੇਕਰ ਮੇਰੀ ਹਵੇਲੀ ਦੇ ਵਿੱਚ ਸਤਿਗੁਰੂ ਜੀ ਨਿਵਾਸ ਕਰਨਗੇ ਤੇ ਜ਼ਿਆਦਾ ਤੋਂ ਜ਼ਿਆਦਾ ਸੁਖੀ ਹੋਣਗੇ, ਇਸ ਤੋਂ ਇਲਾਵਾ ਸੰਗਤ ਵੀ ਭਾਵੇਂ ਬਹੁਤੀ ਆਵੇ ਉਹਦੇ ਵਿੱਚ ਸਮਾ ਜਾਏਗੀ, ਇਸ ਤੋਂ ਇਲਾਵਾ ਮੇਰੋ ਜਨਮ ਸਫਲ ਹੋ ਜਾਏ ਜੇਕਰ ਮੇਰੀ ਹਵੇਲੀ ਨੂੰ ਸਤਿਗੁਰੂ ਜੀ ਭਾਗ ਲਾਉਣਗੇ, ਡੇਰਾ ਲਾਉਣਗੇ ਤੇ ਮੇਰਾ ਜਨਮ ਸਫਲ ਹੋ ਜਾਏਗਾ।
ਇਮ ਕਹਿ ਸਭ ਮੇ ਸ਼ਰਧਾ ਧਾਰ ਸਤਿਗੁਰ ਕੇ ਟਿਗ ਕੀਨ ਉਚਾਰ।
ਕਵੀ ਜੀ ਲਿਖਦੇ ਨੇ ਕਿ ਸ਼ਰਧਾ ਨੂੰ ਧਾਰਨ ਕਰਕੇ ਸਾਰਿਆਂ ਨੂੰ ਸੁਣਾ ਕੇ ਉਹ ਸਿੱਖ ਨੇ ਇਸ ਤਰ੍ਹਾਂ ਆਖਿਆ ਤੇ ਫਿਰ ਸਤਿਗੁਰਾਂ ਦੇ ਕੋਲ ਜਾ ਕੇ ਉਸ ਨੇ ਅਰਜ ਕੀਤੀ।
ਪ੍ਰਭ ਜੀ ਲੇ ਹੋ ਹਵੇਲੀ ਮੋਤੇ ਤਿਸ ਮੈਂ ਬਸੋ ਆਨੰਦ ਅਦੋਤੇ।
ਸਿੱਖ ਨੇ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰੀ ਹਵੇਲੀ ਦੇ ਵਿੱਚ ਤੁਸੀਂ ਨਿਵਾਸ ਕਰੋ, ਸੱਚੇ ਪਾਤਸ਼ਾਹ ਜੇਕਰ ਉੱਥੇ ਰਹੋਗੇ ਜਗ੍ਹਾ ਚੰਗੀ ਤੇ ਖੁੱਲੀ ਹੈ, ਆਨੰਦ ਹੋਵੇਗਾ, ਖੁਸ਼ੀ ਮਿਲੇਗੀ।
ਤਬ ਅਰਦਾਸ ਮੇਵਰੇ ਕਰੀ ਤਿਸੀ ਸਿੱਖ ਕੀ ਅਪਦਾ ਹਰੀ।
ਹੁਣ ਕਵੀ ਸੰਤੋਖ ਸਿੰਘ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਸਿਰਫ ਸਤਿਗੁਰਾਂ ਦੇ ਨਿਵਾਸ ਦੇ ਵਾਸਤੇ ਹੀ ਉਹਨੇ ਹਵੇਲੀ ਨਹੀਂ ਦਿੱਤੀ, ਭਾਵ ਕਿ ਸਤਿਗੁਰਾਂ ਨੂੰ ਹਵੇਲੀ ਅਰਪਣ ਹੀ ਕਰ ਦਿੱਤੀ ਹੈ, ਮੱਥਾ ਹੀ ਟੇਕ ਦਿੱਤੀ ਹੈ। ਉਸ ਵੇਲੇ ਮੇਵੜੇ ਨੇ ਖੜੇ ਹੋ ਕੇ ਉਸ ਸਿੱਖ ਦੀ ਹਵੇਲੀ ਦੀ ਅਰਦਾਸ ਕੀਤੀ ਹੈ ਕਿ ਸਤਿਗੁਰੂ ਜੀ ਇਹ ਸਿੱਖ ਆਪਣੀ ਹਵੇਲੀ ਤੁਹਾਨੂੰ ਅਰਪਣ ਕਰਦਾ ਹੈ। ਇਸ ਸਿੱਖ ਕੀ ਅਪਦਾ ਹਰੀ, ਭਾਵ ਕਿ ਇਸ ਤਰ੍ਹਾਂ ਹੋਣ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਉਸ ਸਿੱਖ ਦੀਆਂ ਸਾਰੀਆਂ ਜਿਹੜੀਆਂ ਔਕੜਾਂ ਸੀ ਉਹ ਮੁੱਕ ਗਈਆਂ।
ਸ੍ਰੀ ਗੁਰ ਤੇਗ ਬਹਾਦਰ ਧੀਰ ਆਪਣੇ ਦਾਸ ਹਕਾਰੇ ਤੀਰ।
ਉਸ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਵੱਡੇ ਧੀਰਜਧਾਰੀ ਨੇ, ਉਹਨਾਂ ਨੇ ਆਪਣੇ ਦਾਸਾਂ ਨੂੰ ਆਪਣੇ ਕੋਲ ਬੁਲਾਇਆ।
ਕਹਿੰਦੇ ਨੇ ਸਿੱਖ ਕੇ ਸੰਗ ਜਾਓ ਲੈ ਡੇਰਾ ਕਰੋ ਤਹਾਂ ਬਿਸਰਾਮ ਬਡੇਰਾ।
ਸਤਿਗੁਰਾਂ ਨੇ ਸੇਵਕਾਂ ਨੂੰ ਹੁਕਮ ਕੀਤਾ ਕਿ ਆ ਜਿਹੜਾ ਸਿੱਖ ਹੈ ਇਹਨੇ ਹਵੇਲੀ ਅਰਪਣ ਕੀਤੀ ਹੈ, ਇਸ ਕਰਕੇ ਇਹਦੇ ਨਾਲ ਜਾਓ ਤੇ ਉੱਥੇ ਸਾਡੇ ਰਹਿਣ ਦਾ ਇੰਤਜ਼ਾਮ ਵੱਡਾ ਕਰ ਦਿਓ।
ਮਾਤ ਨਾਨਕੀ ਕੋਲੇ ਜਾਵੋ ਸਕਲ ਸਮਾਜ ਸਮੇਤ ਸਿਧਾਵੋ।
ਸਤਿਗੁਰੂ ਜੀ ਹੁਕਮ ਕਰਦੇ ਨੇ ਕਿ ਮਾਤਾ ਨਾਨਕੀ ਜੀ ਨੂੰ ਵੀ ਨਾਲ ਲੈ ਕੇ ਜਾਵੋ, ਜਿੰਨਾ ਵੀ ਸਾਜੋ ਸਮਾਜ ਹੈ ਉਹ ਸਾਰੇ ਦਾ ਸਾਰਾ ਹਵੇਲੀ ਦੇ ਵਿੱਚ ਟਿਕਾ ਦੇ।
ਸੁਣ ਕੇ ਆਇਸ ਸਗਰੇ ਦਾਸ ਗਮਣੇ ਤਤਸ਼ਿਨ ਤਿਸੀ ਆਵਾਸ।
ਕਵੀ ਜੀ ਲਿਖਦੇ ਨੇ ਕਿ ਸੁਣ ਕੇ ਸਤਿਗੁਰਾਂ ਦੀ ਆਗਿਆ ਨੂੰ ਸਾਰੇ ਦੇ ਸਾਰੇ ਦਾਸ ਤਤਸ਼ਿਨ ਹੀ ਉਹਦੀ ਹਵੇਲੀ ਦੇ ਵਿੱਚ ਪਹੁੰਚ ਗਏ।
ਸਭ ਸਮਾਜ ਤਹਿ ਆਣੀ ਉਤਾਰਾ मात नानकी सकल निहारा।
सारे दा सारा साजो समान आन के हवेली दे विच उतार दिता। इस तों अलावा माता नानकी जी भी उत्थे पहुंचा दिते।
श्री गुजरी तहकीन निवास दासी दास बसे तेह पास।
इस तों अलावा गुजरी जी का भी उत्थे निवास कराया गया है। बहुते सारे दास ने ते बहुतियां सारियां दासियां ने। इन्हां सारियां दा डेरा भी उत्थे लगा।
श्री गुरुदेव बहुर चल आए दे आयस को बसाए।
इस तों बाद सतगुरु तेग बहादुर सच्चे पातशाह जी भी उत्थे चल के पहुंच गए।
अपर सिख निज निज कर माहे गुरवाहन बंदवाए ताहे।
हुण जिहड़ा गुरु परिवार है उस सारे परिवार का डेरा उस हवेली दे विच करवाया गया है। कवि संतोख सिंह जी लिखते ने कि सतगुरां दे नाल जिहड़े होर सिख ने उन्हां दा सिखां ने आपो अपने घरां दे विच वक्खरा वक्खरा डेरा लवाया।
बहु दासन के आलै डेरा करत पाए सिख पाओ कनेरा।
वक्रे वक्रे सिखां दे घरां दे विच वक्रे वक्रे सतगुरां दे दासां दा डेरा लगा है ते बड़ी प्रेम भावना दे नाल सिखां सेवकां दी उन्हां ने सेवा कीती।
बसन लगे श्री तेग बहादुर केतक दिवस बितावन ठान।
ग्रंथाकार भाई संतोख सिंह जी लिखते ने हुण सतगुरु तेग बहादुर सच्चे पातशाह जी उत्थे रहन लगे ने। काफी सारे दिन बतीत हो गए।
पटना नगर जान कै दीर्घ बसे हेर कर सुंदर थान।
पटना नगर बहुत वड्डा जान के सतगुरु जी उत्थे निवास कर रहे ने। और इस तों अलावा जगह भी बहुत सुंदर है।
करें उतारन अदक नरन कौ जो सेव और शरदा ठान।
कवि जी लिखते ने कि बहुते सारे मनुखा दा सतगुरु जी उथे रह के उधार कर रहे ने। जेड़ा भी शरदा दे नाल आउंदा है सतगुरु जी उसनु निहाल कर दे।
श्री मुख बाक श्राप कै पर को फुरे तुरत पिख नर पैमान।
कवि जी लिखते ने कि श्री मुख तो जेड़ा भी सतगुरु जी बचन करते ने वो तुरत ही पूरा हुंदा है। पावे वाक होवे वरदान दा ते पावे होवे श्राप दा। इस करके बहुत ज्यादा लोग पैमान ने।
जथा हो तासन अदक ज्वलत होए निज तन को नहीं चहत छुहाए।
कवि जी प्रमाण देंदे ने कि जिस तरह बहुत ही सारी जदों अग बल रही होवे ते कोई भी अपना हाथ लागे अग दे नहीं करदा के मता सड़ना जाए।
तथा अवग्या ते पै मन नहीं विपरे कब मन में लियाए।
हुण कवि जी प्रमाण देंदे ने कि जिवें बहुत ही ज्यादा अग बलदी होवे ते कोई भी हाथ नहीं पाउंदा इसे तरीके दे नाल कोई भी सतगुरां दी अवग्या करनी नहीं चाहुंदा। डर नूं धारण करदा है कि मता कोई गुनाह हो जावे ते सतगुरु जी श्राप दे देन।
दे उपायन ठान सेवा करे प्रसीदन चरण मनाए।
सारे दे सारे पेटावा अर्पण करदे ने सतगुरां दी सेवा करदे ने ते चरणां दी पूजा करके सतगुरां नूं प्रसन्न करदे ने।
मन बांछत नर लह पदार्थ जह कह सुजस महद बिदताए।
मन पौंदियां मुरादां सतगुरां दे चरणां दे विचों बहुतियां दियां पूरियां होईयां ते उन्हां ने फिर बहुत वड्डा सतगुरु तेग बहादुर दा जस फैलाया।
राओ रंक मूरख अर पंडित चारों बरन तुरक अर हिंद।
कवि जी लिखते ने अमीर गरीब मूर्ख ते सियाने पंडित ते चारे ही वर्णा दे लोक तुरक ते हिंदू सारे सतगुरां नूं पूजदे।
साध अनेक अनेक पेख के जह कह मिले होए नर ब्रिंद।
अनेकां पेखां दे जिहड़े साध ने ਉਹ ਵੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਮਿਲਦੇ ਨੇ।
ਸਤ ਬਾਕ ਪਤਿਆਵੇਂ ਕੇਤਕ ਕਰਾਂ ਮਾਤਮ ਲਖੇ ਬਿਲੰਦ।
ਬਹੁਤੇ ਸਾਰੇ ਸਤਿਗੁਰਾਂ ਦੇ ਸੱਚੇ ਵਾਕਾਂ ਦੀ ਪ੍ਰੀਖਿਆ ਕਰਦੇ ਨੇ ਤੇ ਸਤਿਗੁਰਾਂ ਦੀਆਂ ਬਹੁਤ ਸਾਰੀਆਂ ਕਰਾਮਾਤਾਂ ਕਈ ਦੇਖਦੇ ਨੇ।
ਅੰਬਰ ਪਛੇ ਅੰਬਰ ਪਾਟ ਅੰਬਰ ਅਰਪੈ ਦਰਬ ਮਨਾਏ ਮੁਕੰਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਸਾਰੇ ਜਿਹੜੇ ਕੱਪੜੇ ਨੇ ਉਹ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੁੰਦੇ ਨੇ। ਇਸ ਤੋਂ ਇਲਾਵਾ ਬਹੁਤੀ ਸਾਰੀ ਭੇਟਾ ਰੱਖੀ ਜਾਂਦੀ ਹੈ ਮਾਇਆ ਦੀ ਤੇ ਮੁਕਤੀ ਦੇ ਦਾਤੇ ਸਤਿਗੁਰੂ ਤੇਗ ਬਹਾਦਰ ਨੂੰ ਰਿਝਾਉਂਦੇ ਨੇ।
ਜੇ ਸ਼ਰਧਾ ਤਰ ਹੋਏ ਮਮੁੱਖ ਉਪਦੇਸ਼ ਦੇ ਆਤਮ ਗਿਆਨ।
ਜਿਹੜਾ ਸ਼ਰਧਾ ਨੂੰ ਧਾਰਨ ਕਰਕੇ ਮੋਖ ਦੀ ਇੱਛਾ ਧਾਰਨ ਕਰਦਾ ਹੈ ਸਤਿਗੁਰੂ ਜੀ ਉਸ ਨੂੰ ਆਤਮਾ ਦੇ ਗਿਆਨ ਦਾ ਉਪਦੇਸ਼ ਦਿੰਦੇ ਨੇ।
ਜੇ ਉਪਾਸਨਾ ਕੇ ਅਧਿਕਾਰੀ ਸਤ ਨਾਮ ਲਿਵ ਦੇ ਪ੍ਰਭ ਧਿਆਨ।
ਜਿਹੜੇ ਉਪਾਸਨਾ ਦੇ ਅਧਿਕਾਰੀ ਨੇ ਉਹਨਾਂ ਨੂੰ ਸੱਚੇ ਪਰਮੇਸ਼ਰ ਦੇ ਨਾਮ ਦਾ ਸਤਿਗੁਰੂ ਜੀ ਦਾਨ ਦਿੰਦੇ ਨੇ।
ਜਗਤ ਵਿਖੇ ਸ਼ੁਭ ਪੰਥ ਪ੍ਰਕਾਸ਼ ਚਲੈ ਜਨਰ ਪਵ ਬੰਧਨ ਹਨ।
ਇਸ ਤਰੀਕੇ ਦੇ ਨਾਲ ਜਗਤ ਦੇ ਵਿੱਚ ਚੰਗੇ ਸ੍ਰੇਸ਼ਟ ਰਸਤੇ ਦਾ ਪ੍ਰਕਾਸ਼ ਸਤਿਗੁਰੂ ਜੀ ਕਰ ਰਹੇ ਨੇ। ਜਿਹੜੇ ਇਸ ਰਸਤੇ ਦੇ ਉੱਤੇ ਚੱਲਦੇ ਨੇ ਉਹਨਾਂ ਮਨੁੱਖਾਂ ਦੇ ਦੁਨਿਆਵੀ ਬੰਧਨ ਕੱਟੇ ਜਾਂਦੇ ਨੇ।
ਹੋਵੇ ਜੋ ਸਿੱਖ ਤੇ ਅੰਗ ਸੰਗ ਰਹਿ ਹਲਤ ਪਲਤ ਮੈਂ ਰਚਾ ਠਾਣ।
ਜਿਹੜਾ ਵੀ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਧਿਆਉਂਦਾ ਸਤਿਗੁਰੂ ਜੀ ਹਮੇਸ਼ਾ ਉਸਦੇ ਅੰਗ ਸੰਗ ਹੀ ਰਹਿੰਦੇ ਨੇ। ਇਸ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਰੱਖਿਆ ਕਰਦੇ ਨੇ ਕਿਉਂਕਿ ਗੁਰੂ ਤੇ ਹਮੇਸ਼ਾ ਹੀ ਸੇਵਕ ਦੇ ਅੰਗ ਸੰਗ ਹੀ ਹੁੰਦਾ। ਗੁਰਬਾਣੀ ਦੇ ਵਿੱਚ ਪਾਠ ਆਉਂਦਾ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ। ਕਿ ਜਿਹੜਾ ਗੁਰੂ ਹਮੇਸ਼ਾ ਹੀ ਮੇਰਾ ਸਾਥੀ ਹੈ ਮੇਰੇ ਨਾਲ ਹੈ ਮੈਨੂੰ ਚਾਹੀਦਾ ਕੈਸੇ ਗੁਰੂ ਦੀ ਸੰਭਾਲ ਕਰਾਂ ਉਹਨੂੰ ਯਾਦ ਕਰਾਂ। ਹੁਣ ਕਵੀ ਜੀ ਲਿਖਦੇ ਨੇ ਕਿ ਸਿੱਖ ਦੇ ਹਮੇਸ਼ਾ ਹੀ ਅੰਗ ਸੰਗ ਗੁਰੂ ਹੁੰਦਾ ਹੈ ਇਸ ਲੋਕ ਦੇ ਵਿੱਚ ਵੀ ਰੱਖਿਆ ਕਰਦਾ ਹੈ ਤੇ ਪ੍ਰਲੋਕ ਦੇ ਵਿੱਚ ਵੀ ਸਹਾਇਕ ਬਣਦਾ।
ਦੁਰਮਤ ਘਾਟ ਸੁਮਤ ਉਪਦੇਸ਼ ਵਾਹਿਗੁਰੂ ਸਿਮਰਨ ਕੋ ਦੀਨ।
ਦੁਰਬੁੱਧੀ ਨੂੰ ਕੱਟ ਦਿੰਦੇ ਨੇ ਸ੍ਰੇਸ਼ਟ ਬੁੱਧੀ ਦਾ ਦਾਨ ਦਿੰਦੇ ਨੇ ਤੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪਣ ਦੀ ਯੁਕਤੀ ਦੱਸਦੇ ਨੇ।
ਦੀਨ ਪ੍ਰਭੂ ਕੇ ਆਗੇ ਰੌਨਿਤ ਤਨ ਹੰਤਾ ਕੋ ਹਾਨ ਪਰ ਬੀਨ।
ਹੁਣ ਜਿਹੜੇ ਸਿੱਖ ਸੇਵਕ ਨੇ ਇੱਕ ਦੂਜੇ ਦੇ ਨਾਲ ਵਿਚਾਰ ਕਰਦੇ ਨੇ ਕਿ ਸਤਿਗੁਰੂ ਜੀ ਦੇ ਅੱਗੇ ਹਮੇਸ਼ਾ ਦੀਨ ਹੋ ਕੇ ਰਹਿਣਾ ਚਾਹੀਦਾ।
ਤਨ ਹੰਤਾ ਕੋ ਹਾਨ ਪ੍ਰਵੀਨ
ਤੇ ਆਪਣੇ ਆਪ ਨੂੰ ਸੁਣਾ ਕੇ ਕਹਿੰਦੇ ਨੇ ਕਿ ਹੇ ਪ੍ਰਵੀਨੋ ਸਿਆਣਿਓ ਸਾਨੂੰ ਚਾਹੀਦਾ ਕਿ ਸਰੀਰ ਦੀ ਹਉਮੈ ਨੂੰ ਕੱਢ ਕੇ ਸਤਿਗੁਰਾਂ ਨੂੰ ਯਾਦ ਕਰੀਏ।
ਬੀਨ ਬੀਨ ਕੈ ਹਨੋ ਬਿਕਾਰਨ ਭਾਣਾ ਮਾਣ ਸ਼ਾਂਤ ਚਿਤਲੀਨ।
ਭਾਵ ਕਿ ਸਾਨੂੰ ਚਾਹੀਦਾ ਕਿ ਚੁਣ ਚੁਣ ਕੇ ਆਪਣੇ ਵਿਕਾਰਾਂ ਦਾ ਨਾਸ ਕਰ ਦਈਏ ਤੇ ਸ਼ਾਂਤ ਚਿੱਤ ਦੇ ਨਾਲ ਪ੍ਰਭੂ ਦੇ ਸਤਿਗੁਰੂ ਦੇ ਭਾਣੇ ਨੂੰ ਮੰਨੀਏ।
ਲੀਨ ਕਹਾ ਨਰ ਕੋ ਤਨ ਤਾਰੇ ਗੁਰ ਬਚ ਮਾਣ ਜਿਨੋ ਨਹੀਂ ਕੀਨ।
ਸਿੱਖ ਸੇਵਕ ਆਪਣੇ ਮਨ ਦੇ ਵਿੱਚ ਵਿਚਾਰਾਂ ਕਰਦੇ ਨੇ ਇੱਕ ਦੂਜੇ ਦੇ ਨਾਲ ਵਿਚਾਰ ਵੀ ਕਰਦੇ ਨੇ ਕਿ ਮਨੁੱਖਾ ਸਰੀਰ ਧਾਰ ਕੇ ਉਹਨਾਂ ਮਨੁੱਖਾਂ ਨੇ ਕੀ ਲਿਆ ਹੈ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਨਹੀਂ ਮੰਨਿਆ।
ਸ੍ਰੀ ਗੁਰ ਤੇਗ ਬਹਾਦਰ ਕੀ ਇਮ ਕੀਰਤ ਚਾਰ ਮਹਾ ਬਿਸਤਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕੀਰਤੀ ਹੈ ਜਿਹੜਾ ਉਹਨਾਂ ਦਾ ਜਸ ਹੈ ਉਹ ਬਹੁਤ ਹੀ ਜ਼ਿਆਦਾ ਸੁੰਦਰ ਇਸ ਤਰੀਕੇ ਦੇ ਨਾਲ ਪਸਰਿਆ।
ਪਾਇਨ ਪਾਸ ਉਹ ਪਾਇਨ ਕੋ ਅਰ ਪਾਵੇ ਹੈ ਔਰ ਪ੍ਰੇਮ ਜੋ ਤਾਰੀ ਤਾਰ।
ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਸਾਰੇ ਆਪੋ ਆਪਣੀਆਂ ਭੇਟਾਵਾਂ ਅਰਪਣ ਕਰਦੇ ਨੇ ਬੜੇ ਹੀ ਪ੍ਰੇਮ ਨੂੰ ਧਾਰਨ ਕਰਕੇ।
ਜਾਚਤ ਹੈ ਮਨ ਬਾਂਚਤ ਕੋ ਪਰ ਸੀਦਤ ਦੇਤ ਸਭੈ ਸੁਖਕਾਰੀ।
ਜਾਚਨਾ ਕਰਦੇ ਨੇ ਆਪਣੇ ਮਨ ਪਾਉਂਦੀ ਮੁਰਾਦ ਦੀ ਸਤਿਗੁਰੂ ਜੀ ਪ੍ਰਸੀਦ ਕੇ ਖੁਸ਼ ਹੋ ਕੇ ਸਾਰਿਆਂ ਨੂੰ ਸੁਖਾਂ ਦਾ ਮੂਲ ਦਾਨ ਦਿੰਦੇ ਨੇ।
ਦੀਨ ਦਿਆਲ ਕੀ ਬਾਣੀ ਹੈ ਨਿਜ ਪੈਜ ਪੁਜਾਵਤ ਪ੍ਰੀਤ ਨਿਹਾਰੀ।
ਕਵੀ ਜੀ ਲਿਖਦੇ ਨੇ ਕਿ ਦੀਨ ਦਿਆਲ ਸਤਿਗੁਰੂ ਜੀ ਦੀ ਇਹੀ ਬਾਣ ਹੈ ਕਿ ਪੈਜ ਆਪਣੇ ਭਗਤ ਦੀ ਰੱਖਦੇ ਨੇ ਤੇ ਪ੍ਰੀਤ ਨੂੰ ਨਿਹਾਰ ਕੇ ਸਤਿਗੁਰੂ ਜੀ ਜੋ ਵੀ ਮੰਗਿਆ ਜਾਂਦਾ ਉਹ ਪ੍ਰਦਾਨ ਕਰਦੇ ਨੇ।
पटना पुर बास विशाल बसै सब पांत बिलासत है नर नारी।
पटना शहर कवि जी लिखते ने के बहुत वड्डा विशाल वसदा है, हर एक पांत दे नाल जिहड़े इस्त्रियां पुरुष उत्थों दे रहण वाले ने वो बड़े प्रसन्न ने।
धनवान महान अनेक ही मानव कंचन भूखण हीरन तारी।
कवि संतोख सिंह जी लिखते ने के पटने दे विच रहण वाले जिहड़े मनुख ने वो बहुत ज्यादा वड्डे धनी ने, अनेक ही बहुते सारे मानव कंचन भूखण तारी, अनेकां जिहड़े मनुख ने ओ भाव के सोने दे ते हीरियां दे गहने धारण करदे ने।
ताने अंबर रीत अनेकन के जिम अंबर मैं उड है दुत पारी।
कवि संतोख सिंह जी लिखते ने के शरीर ते पहने हुए अनेक तरह दे कपड़ियां दी शोभा इस तरह है जिम के आकाश दे विच तारियां दे अनेकां झुंड शोभा दे रहे हूं।
वाहन है गजपाल की सुंदर मंदिर अंदर बाहर सेता।
कवि संतोख सिंह जी लिखते ने के सवारियां दे वास्ते घोड़े ने हाथी ने ते बहुत सुंदर पालकियां ने, इस तों अलावा जिहड़े मकान ने वो अंदरों ते बाहरों बहुत ही ज्यादा सुंदर ने चिट्टे ने।
ताम तुजाय अभिराम बनी जन पंख लगाए चाहे उड जेता।
कवि संतोख सिंह जी लिखते ने कि इस तों अलावा घरां दे उत्ते बहुत सारियां जिहड़ियां झंडियां लगियां होईयां ने वो बहुत शोभा देंदियां ने, इस तरह लगदा है जन पंख लगाए चाहे उड जेता। इस तरह झंडियां लगदियां ने कि जिवें सारे दे सारे इह जिहड़े घर ने इन्हां नूं खंभ लगे होण ते सारे दे सारे हुणे उड जाणगे।
देखियो सो जाए किते दिन में बड दूर लगो बसियो पुर एत।
कवि जी लिखते ने कि पटना शहर इन्ना ज्यादा विस्थार दे विच वसिया होया दूर तक, इस तरह लगदा है कि थोड़े दिनां दे विच फिर के ही इस सारे नूं देखा जा सकदा है।
बाग विशाल खरे फल लागे दीवार बने बहु रंगण के।
इस तों अलावा तरह तरह दे वड्डे वड्डे जिहड़े बाग ने ओ लाए गए ने जिन्हां दे विच फलदार बहुत सारे बूटे ने, इस तों अलावा बागां दी जिहड़ी चार दीवारी है ओ बहुत ही रंगां दी सुंदर है।
महानगर बरनो कहां तिसको सर्ब समाज तेग बहादुर गुर तहां टिके गरीब निवाज।
ग्रंथाकार भाई संतोख सिंह जी लिखते ने कि महानगर है वड्डा नगर है जिदे समाज दा कोई वर्णन कीता नहीं जा सकदा। सतगुरु तेग बहादुर सच्चे पातशाह जी ने इस जगह दे उते गरीब नवाज ने डेरा लाया।
नर नारी समुदाय दर्शन दर्शन गुरु को,
भाव के बहुते सारे स्त्रियां पुरुष सतगुरां दा दर्शन समूह रूप दे विच करदे ने।
हृदय हरख अधकाए बड़े भाग जिन जान के,
भाव के बहुत ज्यादा सारे सतगुरां दा दर्शन करके खुश हुंदे ने क्योंकि सारे समझदे ने कि असीं बहुत वड्डे भागां वाले हां। कवि जी अगले अध्याय दा प्रारंभ करदे।
श्री गुर पटने पुर विखे रौम्य स्थान निहार साहिब जादे को जन्म हुए है यहां विचार।
ग्रंथाकार भाई संतोख सिंह जी लिखते ने कि सतगुरु तेग बहादुर सच्चे पातशाह जी ने पटने शहर नूं बहुत ज्यादा सुंदर देखिया है, इस करके सतगुरु तेग बहादुर जी विचार करदे ने कि साहिबजादे दा जिहड़ा जन्म है ओह इसे जगह दे उत्ते ही होना चाहिए।
संगत आयस शीश निवाए उपायन पायन पैर पंते।
संगत सतगुरां दे हुक्म नूं सिर मत्थे दे उत्ते प्रवान करदी है, बहुत ही सारी भेटा सतगुरां दे चरणां दे विच संगत दे वल्लों अर्पण हुंदी है।
भाग बड़े हमरे तन है
निज लोचन ते तुमको दर्शन ते। सेवक सतगुरां दे चरणां दे विच इस तरह दी अर्जा आण के करदे ने कि सच्चे पातशाह साडे बहुत वड्डे भाग ने, धनता दे योग साडे भाग ने कि असीं अपनी अखां दे नाल तुहाडे पावन पवित्र दर्शन नूं माण रहे हां।
सेवक आपण जान दया निद ਆਏ ਨਿਹਾਲ ਕੀਏ ਸੁਖ ਵੰਤੇ।
ਬੇਨਤੀਆਂ ਕਰਦੇ ਨੇ ਕਿ ਆਪਣੇ ਸੇਵਕਾਂ ਨੂੰ, ਹੇ ਦਇਆ ਦੇ ਖਜ਼ਾਨੇ ਜਾਣ ਕੇ ਤੁਸੀਂ ਆਪ ਆਣ ਕੇ ਸੁਖਾਂ ਰੂਪੀ ਦਰਸ਼ਨ ਦੇ ਕੇ ਸਾਨੂੰ ਨਿਹਾਲ ਕੀਤਾ।
ਕੀਜੀਏ ਆਪ ਮਹਾ ਸੁਖ ਆਪੁਰ, ਸੇਵ ਕਰੇ ਹਮ ਜਿਉ ਬਿਤਵੰਤੇ।
ਸਾਰੇ ਅਰਜਾਂ ਕਰਦੇ ਨੇ ਕਿ ਇਸ ਪੁਰੀ ਦੇ ਵਿੱਚ ਤੁਸੀਂ ਆਪ ਰਹਿ ਕੇ ਵੱਡੇ ਸੁਖਾਂ ਨੂੰ ਭੋਗੋ, ਜਿੰਨਾ ਜਿੰਨਾ ਵਿੱਤ ਹੋਵੇਗਾ ਅਸੀਂ ਸੱਚੇ ਪਾਤਸ਼ਾਹ ਤੁਹਾਡੀ ਸੇਵਾ ਕਰਾਂਗੇ।
ਨਾਹੇ ਤਾਂ ਦੂਰ ਪੰਜਾਬ ਕੋ ਦੇਸ਼, ਥੁਕਾਉਣ ਸਕੇ ਤੇ ਠਾਨਰ ਜਾਈ।
ਸੱਚੇ ਪਾਤਸ਼ਾਹ ਬੜਾ ਚੰਗਾ ਕੀਤਾ ਕਿ ਤੁਸੀਂ ਇੱਥੇ ਆਣ ਕੇ ਦਰਸ਼ਨ ਦਿੱਤੇ ਨੇ, ਨਹੀਂ ਤੇ ਪੰਜਾਬ ਦਾ ਇਲਾਕਾ ਬੜੀ ਦੂਰ ਹੈ, ਉੱਥੇ ਬਹੁਤੀ ਸੰਗਤ ਨੇ ਨਹੀਂ ਸੀ ਪਹੁੰਚਣਾ।
ਹੈ ਪਰਵਾਰ ਜੰਜਾਰ ਮਹਾ, ਜਿਸ ਤੇ ਨਿਕਸਿਓ ਨਾ ਜਾਏ ਕਦਾਈ।
ਹੇ ਸੱਚੇ ਪਾਤਸ਼ਾਹ ਜੀ, ਦੁਨਿਆਵੀ ਜਿਹੜਾ ਪਰਿਵਾਰ ਹੈ ਉਹਦੇ ਜੰਜਾਲ ਹੀ ਬੜੇ ਨੇ, ਉਹਦੇ ਝਮੇਲੇ ਹੀ ਬੜੇ ਨੇ, ਇਸ ਕਰਕੇ ਪਰਿਵਾਰ ਦੇ ਵਿੱਚੋਂ ਨਿਕਲਣ ਦਾ ਕੋਈ ਸਮਾਂ ਨਹੀਂ ਮਿਲਦਾ।
ਸੋਵਤ ਦੇਤ ਉਠਾਏ ਕਿਸੇ ਕੋ, ਸੋ ਹਮਰੀ ਗਤ ਪੀ ਸੁਖ ਦਾਏ।
ਸਿੱਖ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਨੇ ਕਿ ਜਿਵੇਂ ਕਿਸੇ ਸੁੱਤੇ ਹੋਏ ਨੂੰ ਜਗਾ ਕੇ ਕੋਈ ਚੀਜ਼ ਦੇ ਦਿੱਤੀ ਜਾਵੇ, ਸੱਚੇ ਪਾਤਸ਼ਾਹ ਸਾਡੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਤੁਸੀਂ ਆਪ ਕਿਰਪਾ ਕਰਕੇ ਏਡੀ ਦੂਰੋਂ ਚੱਲ ਕੇ ਆਇਓ ਤੇ ਸਾਨੂੰ ਆਣ ਕੇ ਦਰਸ਼ਨ ਦਿੱਤਾ।
ਰੋਜ ਸਰੋਜ ਪਦਨ ਦਰਸੇ, ਕਰ ਕਾਰ ਕਰੇ ਪਿਓ ਲਾਭ ਮਾਹੀ।
ਸਾਰੇ ਸੇਵਕ ਕਹਿੰਦੇ ਨੇ ਕਿ ਬੜਾ ਲਾਭ ਹੋਇਆ ਕਿਉਂਕਿ ਰੋਜ ਨਾਲੇ ਤੇ ਤੁਹਾਡੇ ਚਰਨਾਂ ਦਾ ਦਰਸ਼ਨ ਕਰਾਂਗੇ, ਇਸ ਤੋਂ ਇਲਾਵਾ ਘਰ ਦੇ ਜਿਹੜੇ ਕੰਮ ਧੰਦੇ ਨੇ ਉਹ ਵੀ ਨਾਲ ਦੀ ਨਾਲ ਹੀ ਕੀਤੇ ਜਾਣਗੇ, ਇਸ ਕਰਕੇ ਬਹੁਤ ਵੱਡਾ ਲਾਭ ਹੈ। ਘਰਾਂ ਦੇ ਕੰਮਾਂ ਨੂੰ ਵੀ ਨਹੀਂ ਛੱਡਿਆ ਤੇ ਤੁਹਾਡੇ ਦਰਸ਼ਨਾਂ ਦਾ ਵੀ ਵੱਡਾ ਲਾਭ ਹੈ।
ਯੋ ਸਭ ਸੰਗਤ ਭਾਉ ਕਰਿਓ, ਅਰਦਾਸ ਕਰੀ ਪੁਣ ਆਪਸ ਮਾਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਤ ਨੇ ਇਸ ਤਰ੍ਹਾਂ ਦਾ ਬਹੁਤ ਪ੍ਰੇਮ ਸਤਿਗੁਰਾਂ ਦੇ ਨਾਲ ਕੀਤਾ ਤੇ ਫਿਰ ਮਿਲ ਕੇ ਇੱਕ ਦੂਜੇ ਦੇ ਨਾਲ ਸਲਾਹ ਕੀਤੀ।
ਸੁੰਦਰ ਮੰਦਰ ਕੋ ਬਣਵਾਏ, ਸ਼ੁਭੀ ਰੁਤਮੇ ਸੁਖਦਾ ਦੁੱਖ ਨਾਹੀ।
ਆਪਸ ਦੇ ਵਿੱਚ ਸਿੱਖਾਂ ਨੇ ਸਲਾਹ ਕੀਤੀ ਹੈ ਕਿ ਸਤਿਗੁਰਾਂ ਦੇ ਰਹਿਣ ਦੇ ਵਾਸਤੇ ਇੱਕ ਸੁੰਦਰ ਮਕਾਨ ਬਣਾਉਣਾ ਚਾਹੀਦਾ ਜਿਹੜਾ ਕਿ ਹਰ ਇੱਕ ਰੁੱਤ ਦੇ ਵਿੱਚ ਸੁਖਾਂ ਦਾ ਦਾਨ ਦੇਣ ਵਾਲਾ ਹੋਵੇ।
ਕੀ ਨਹੀਂ ਉਤਾਇਲ ਤਿਆਰ ਆਵਾਸ ਕੋ, ਔਰ ਸਮਾਜ ਸਵੈ ਬਿਦ ਜਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਰਹਿਣ ਦੇ ਵਾਸਤੇ ਬਹੁਤ ਛੇਤੀ ਹੀ ਥੋੜੇ ਦਿਨਾਂ ਦੇ ਵਿੱਚ ਇੱਕ ਸੁੰਦਰ ਮਕਾਨ ਬਣਾ ਦਿੱਤਾ ਹੈ, ਘਰ ਦੀ ਜਿਹੜੀ ਸਾਰੀ ਸਾਜੋ ਸਮੱਗਰੀ ਹੈ ਉਹ ਵੀ ਤਿਆਰ ਕਰ ਦਿੱਤੀ ਛੇਤੀ।
ਆਪ ਕਰਿਓ ਬਿਸਰਾਮ ਦਇਆਨਿਦ, ਸਿੱਖਣ ਕਾਮਣ ਪੂਰ ਕਰਾਹੀ।
ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਸ ਨਵੇਂ ਮਕਾਨ ਬਣੇ ਹੋਏ ਦੇ ਵਿੱਚ ਵਿਸਰਾਮ ਕਰਦੇ ਨੇ, ਜਿਹੜੇ ਸਤਿਗੁਰੂ ਜੀ ਦਇਆ ਦੇ ਸਮੁੰਦਰ ਨੇ ਉਹ ਸਾਰਿਆਂ ਸਿੱਖਾਂ ਦੀਆਂ ਕਾਮਨਾਵਾਂ ਨੂੰ ਪੂਰੀਆਂ ਕਰਦੇ ਨੇ।
ਜਿਮ ਜਾਚਤ ਹੈ ਹਰ ਸੇਵਤ ਹੈ, ਤਿਮ ਦੇਵਤ ਹੈ ਗੁਰ ਰੂਪ ਉਧਾਰੇ।
ਜਿਵੇਂ ਜਾਚਨਾ ਕਰਦੇ ਨੇ, ਜਿਵੇਂ ਮੰਗ ਕਰਦੇ ਨੇ, ਉਸੇ ਤਰੀਕੇ ਦੇ ਨਾਲ ਸੇਵਾ ਕਰਦੇ ਨੇ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਉਧਾਰ ਰੂਪ ਹੈ, ਜਿਹੜੇ ਬੜੇ ਦਿਆਲੂ ਨੇ, ਉਹ ਜੋ ਵੀ ਕੋਈ ਮੰਗਦਾ ਉਸੇ ਤਰ੍ਹਾਂ ਦਾ ਵਰਦਾਨ ਸੰਗਤ ਨੂੰ ਪ੍ਰਦਾਨ ਕਰਦੇ ਨੇ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਪਟਨੇ ਦੇ ਵਿੱਚ ਨਿਵਾਸ ਕੀਤਾ ਹੋਇਆ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਗਿਆ ਚੁੱਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ
ਹੈ ਪੀਹੋਵਨ ਹਾਰ ਏ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾਮ।